सतनाम श्री वाहेगुरु साहिब जी श्लोक संत दरंदयाल आश्रंगोपाल कीर्तन निर्मलं संत संगेन ओट नानक परमेश्वर संत उदरन दयाल आश्रम गोपाल कीर्तन निर्मलं संत संगेन ओट नानक परमेश्वर चंदन चंदन शरद ऋत मोल न मिटई कहान शीतल थी वान का जो पंदड़ो हर नाम पौड़ी चरण कमल की ओट उदरे सगल जान सुन पर ताप गोविंद मेर पहो पहे मान तोट न आवे मूल संचया नाम तहन संत जनासो संग पाया वड्डा पुन हाथ पहर हर त्याए हर जास नित सोन संत जनासो संग पाया वड्डा पुन आठ पहर हर धाए हर जास नित सोन
कृपा दे खजाने दसां पातशाहां दे आत्मक स्वरूप तन 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 साहिब श्री गुरु ग्रंथ साहिब जी महाराज तिन्हां दी साजी नवाजी गुरु रूप खालसा साहिब संगत जी तन गुरदेव सतगुरु साहिब जी जिन्हां ने बख्शिश रहमत कीती है साडे कलजुगी जीवां दे आधार वास्ते मेरे गुरदेव जी आप बख्शिश दे घर विच आण करके आप रहमत दे घर विच आण करके सचखंड घर विचों आप जी ने चल करके इस मात लोक विच आण करके साडे आधार हित अपना आसन कीता है धन हन सतगुरु साहिब श्री गुरु ग्रंथ साहिब महाराज जी जिन्हां दे पास सिख संगतां हर रोज अपनियां रजोईयां लै करके कृपालू सतगुरु साहिब जी दी पावन हजूरी अंदर नतमस्तक हुंदी है मेरे गुरदेव सतगुरु साहिब जी बख्शिश दे घर विच आण करके उन्हां ते रहमत करके दयालता करके पावन पवित्र उपदेश बख्श करके नवाजदे हन सो अज दे दिहाड़े भी सतगुरु साहिब जी दे पास जिस समय सिख संगतां ने बेनतियां कीतियां हन मेरे लिहो दयाल ਤਹਿ ਪਏ ਦੁਆਰਿਆ, ਰੱਖ ਲੇ ਉਹ ਦੀਨ ਦਿਆਲ, ਪਰਮਤ ਬਹਾਰਿਆ, ਭਗਤ ਵਛਲ ਤੇਰਾ ਬਿਰਦ, ਹਰ ਪਤ ਉਧਾਰਿਆ, ਤੁਜ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ, ਕਰ ਗਏ ਲੇਹ ਦਿਆਲ, ਸਾਗਰ ਸੰਸਾਰਿਆ। ਇਹ ਸਤਿਗੁਰੂ ਸਾਹਿਬ ਜੀ, ਆਪ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਅਨੇਕਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਆਪ ਬਖਸ਼ਿਸ਼ ਕਰਕੇ ਮੇਲਣਾ ਕਰੋ, ਆਪ ਦਿਆਲਤਾ ਕਰੋ। ਅਸੀਂ ਅਨੇਕਾਂ ਦਰਾਂ ਤੇ ਭਰਮਦੇ ਥੱਕ ਚੁੱਕੇ ਹਾਂ, ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਪਾਸ ਜਦੋਂ ਇਹ ਬੇਨਤੀਆਂ ਕੀਤੀਆਂ, ਮਹਾਰਾਜ ਜੀ ਕਿਰਪਾ ਕਰੋ, ਕਰ ਗਏ ਲੇਹੁ ਦਿਆਲ, ਸਾਗਰ ਸੰਸਾਰਿਆ। ਕਾਰਨ ਕੀ ਹੈ ਮਹਾਰਾਜ? ਇਹ ਸੰਸਾਰ ਸਮੁੰਦਰ ਜੋ ਹੈ, ਇਸ ਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ, ਕੋਈ ਵੀ ਹੋਰ ਥਾਂ, ਕੋਈ ਆਸਰਾ ਲੱਭਦਾ ਨਹੀਂ ਜਿਸ ਦੁਆਰਾ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਏ। ਗਰੀਬ ਨਿਵਾਜ ਜੀ, ਆਪ ਕਿਰਪਾ ਕਰੋ, ਆਪਣੇ ਪਾਵਨ ਕਰ ਦੁਆਰਾ, ਆਪਣੇ ਪਾਵਨ ਕਰ ਕਮਲਾ ਦੁਆਰਾ ਸਾਡੀ ਬਾਂਹ ਨੂੰ ਪਕੜ ਕਰਕੇ, ਆਪ ਗੁਰਦੇਵ ਖਿੱਚ ਕਰਕੇ ਕੱਢੋ ਤੇ ਤਾਂ ਨਿਕਲ ਸਕਦੇ ਹਾਂ, ਵਰਨਾ ਕੋਈ ਸਾਡਾ ਚਾਂਸ ਨਹੀਂ। ਉਹ ਸਮੇਂ ਜਦੋਂ ਅਜਿਹੀਆਂ ਬੇਨਤੀਆਂ ਗੁਰਸਿੱਖ ਸੰਗਤਾਂ ਨੇ ਕੀਤੀਆਂ, ਤਾਂ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਨੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਹ ਪਾਵਨ ਬਚਨ ਸਰਵਣ ਕਰੀਏ ਜੀ। ਪ੍ਰੇਮ ਸਤਿਕਾਰ ਸਾਹਿਬ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਬਰਨ ਦਾਨੰ।
ਗੁਰਦੇਵ ਜੀ ਕਿਰਪਾ ਕਰੋ, ਆਪ ਰਹਿਮਤ ਕਰੋ। ਸਿੱਖ ਮੁਖ ਦੁਆਰਾ ਬੇਨਤੀ ਸੀ, ਸਾਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਕਰ ਦਵੋ ਜੀ। ਕਿਰਪਾਲੂ ਜੀ ਬਚਨ ਕਰਦੇ ਹਨ ਕਿ ਗੁਰੂ ਕੈ ਸਿੱਖਾ, ਜੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਚਾਹੁੰਦਾ ਹੈ ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਦੀ ਸੰਗਤ ਵਿੱਚ ਜਾਣਾ ਕਰ। ਮਹਾਰਾਜ ਉਹਨਾਂ ਦੀ ਸੰਗਤ ਵਿੱਚ ਕੀ ਹੈ? ਕਹਿੰਦੇ ਸੰਤ ਉਧਰਨ ਦਿਆਲਨ, ਉਹ ਦਿਆਲੂ ਹਨ, ਗਰੀਬ ਜਾਣ ਕਰਕੇ ਦਇਆ ਕਰਨਗੇ, ਤੇਰਾ ਉਧਾਰ ਕਰਵਾ ਦੇਣਗੇ।
ਮਹਾਰਾਜ
ਜਿਹੜੇ ਆਪ ਜੀ ਦੇ ਪਿਆਰੇ ਸੰਤ ਹਨ, ਜਿਨ੍ਹਾਂ ਬਾਬਤ ਆਪ ਜੀ ਬਖਸ਼ਿਸ਼ ਕਰ ਰਹੇ ਹੋ, ਉਹਨਾਂ ਦੇ ਕੋਈ ਗੁਣ ਦੱਸ ਦਵੋ, ਅਸੀਂ ਪਛਾਣਾਂਗੇ ਕਿਵੇਂ ਉਹਨਾਂ ਨੂੰ? ਆਪ ਜੀ ਦਾ ਬਚਨ ਸੱਤ ਹੈ, ਪਰ ਸਾਨੂੰ ਕੋਈ ਉਹਨਾਂ ਦੀ ਪਛਾਣ ਦੱਸ ਦਵੋ ਕਿ ਉਹਨਾਂ ਦੀ ਕੋਈ ਪਛਾਣ ਹੋਵੇਗੀ। ਤੇ ਮਹਾਰਾਜ ਕਹਿੰਦੇ ਆਸਰੰਗ ਗੋਪਾਲ ਕੀਰਤਨ ਹੈ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮਹਾਤਮਾ ਸੰਤਾਂ ਦੀ ਪਛਾਣ ਗੁਰੂ ਕੈ ਸਿੱਖਾ ਇਹ ਹੈ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ। ਅਖੰਡ ਕੀਰਤਨ ਤਿਸ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ, ਉਹਨਾਂ ਦਾ ਕੀਰਤਨ ਹੀ ਭੋਜਨ ਹੈ। ਇਹ ਉਹਨਾਂ ਮਹਾਂਪੁਰਖਾਂ ਦਾ ਸੁਭਾਅ ਹੈ, ਇਹ ਉਹਨਾਂ ਦੇ ਗੁਣ ਹਨ ਜਿਹਨੂੰ ਆਪਾਂ ਪਾਵਨ ਗੁਰਬਾਣੀ ਚ ਇਸ ਤਰੀਕੇ ਨਾਲ ਵੀ ਪੜ੍ਹਦੇ ਹਾਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਕਰਕੇ ਵੀ ਸੱਚੇ ਪ੍ਰੀਤਮ ਵਾਹਿਗੁਰੂ ਨੂੰ ਚੇਤੇ ਵਿੱਚ ਰੱਖਦੇ ਹਨ, ਮੁੱਖ ਦੁਆਰਾ ਵੀ ਉਹਦੀ ਕੀਰਤੀ ਕੀਰਤਨ ਦੇ ਵਿੱਚ ਲੱਗੇ ਰਹਿੰਦੇ ਹਨ। ਇਹ ਉਹਨਾਂ ਮਹਾਂਪੁਰਖਾਂ ਦਾ ਸੁਭਾਅ ਹੈ, ਉਹਨਾਂ ਨੂੰ ਕੇਵਲ ਕੀਰਤਨ ਪਰਮੇਸ਼ਰ ਵਾਹਿਗੁਰੂ ਜੋ ਗੋਪਾਲ ਪ੍ਰਿਥਵੀ ਦਾ ਪਾਲਣ ਹਾਰਾ ਹੈ, ਉਹਦੇ ਕੀਰਤਨ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਜਿਵੇਂ ਸੰਤ ਬਾਬਾ ਅਤਰ ਸਿੰਘ ਮਸਤੂ ਆਣੇ ਵਾਲੇ ਮਹਾਂਪੁਰਖਾਂ ਦੀ ਬੜੀ ਸੁੰਦਰ ਕਥਾ ਆਉਂਦੀ ਹੈ ਕਿ ਮਹਾਂਪੁਰਖ ਗੁਰਸਿੱਖੀ ਦੇ ਪ੍ਰਚਾਰ ਵਿੱਚ ਵਿਚਰਦੇ ਹੋਏ ਨਗਰੋ ਨਗਰੀ ਜਾ ਕਰਕੇ ਕੀਰਤਨ ਕਰਦੇ, ਹੁਸ਼ਿਆਰਪੁਰ ਦੇ ਇਲਾਕੇ ਵਿੱਚ ਜਿਸ ਸਮੇਂ ਮਹਾਂਪੁਰਖਾਂ ਨੇ ਕੀਰਤਨ ਦੀ ਮੁਹਿੰਮ ਚਲਾਈ ਹੋਈ ਸੀ, ਅੰਮ੍ਰਿਤ ਪ੍ਰਚਾਰ ਕਰਦੇ ਹੋਏ, ਇੱਥੇ ਇੱਕ ਉਦਾਸੀ ਮਹਾਤਮਾ ਦਾ ਸਥਾਨ ਸੀ। ਜਦੋਂ ਮਹਾਂਪੁਰਖਾਂ ਨੇ ਸਵੇਰੇ ਸ਼ਾਮ ਉੱਚੀ ਆਵਾਜ਼ ਵਿੱਚ ਉਸ ਸਮੇਂ ਜੋ ਸਾਧਨ ਸਨ ਉਹਨਾਂ ਦੁਆਰਾ ਕੀਰਤਨ ਕਰਨਾ, ਤੇ ਇਹ ਉਦਾਸੀ ਨੇ ਜੋ ਬਰਕਤ ਜ਼ਿੰਦਗੀ ਬਤੀਤ ਕਰਦੇ ਹੋਏ ਸੰਸਾਰ ਤੋਂ ਉਦਾਸ ਮਤ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਸੀ, ਇਹਨਾਂ ਨੇ ਮਨ ਚ ਵਿਚਾਰ ਕਰਨੇ ਕਿ ਸਾਡਾ ਵੀ ਸਮਾਂ ਇਹੋ ਹੀ ਬੰਦਗੀ ਦਾ ਹੁੰਦਾ ਹੈ। ਉਧਰੋਂ ਇਹ ਉੱਚੀ ਉੱਚੀ ਕੀਰਤਨ ਕਰਨ ਲੱਗ ਪੈਂਦੇ ਨੇ, ਮਨ ਚ ਬੜੀ ਇਹਨੇ ਇਸ ਤਰੀਕੇ ਦੇ ਨਾਲ ਈਰਖਾ ਦੀ ਭਾਵਨਾ ਮਹਾਂਪੁਰਖਾਂ ਨਾਲ ਰੱਖਣੀ। ਇੱਕ ਦਿਨ ਵਿਚਰਦੇ ਵਿਚਰਦੇ ਸ਼ਾਮ ਦੇ ਸਮੇਂ ਮਹਾਂਪੁਰਖ ਇਸ ਉਦਾਸੀ ਮਹਾਤਮਾ ਦੇ ਅਸਥਾਨ ਉੱਤੇ ਆਣ ਕਰਕੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਡੇਰਾ ਕੀਤਾ, ਬੇਨਤੀ ਕੀਤੀ, ਮਹਾਤਮਾ ਜੀ ਚਿੱਤ ਕਰਦਾ ਹੈ ਅੱਜ ਦੀ ਰਾਤ ਤੁਹਾਡੇ ਪਾਸ ਰਹਿ ਕਰਕੇ ਜਾਈਏ। ਕੀ ਸੁਭਾਅ ਹੈ ਦਿਆਲੂ ਮਹਾਂਪੁਰਖਾਂ ਦਾ, ਜਿਹੜਾ ਈਰਖਾਲੂ ਹੈ, ਈਰਖਾ ਕਰਨ ਵਾਲਾ ਹੈ, ਉਹਦੇ ਪਾਸ ਹੀ ਜਾ ਕਰਕੇ ਅਸਥਾਨ ਕੀਤਾ। ਤੇ ਜਿਸ ਸਮੇਂ ਮਹਾਂਪੁਰਖ ਪਹੁੰਚੇ ਇਹ ਉਦਾਸੀ ਕਹਿਣ ਲੱਗਾ, ਜੀ ਆਸਣ ਕਰ ਲਵੋ, ਪਰ ਤੁਸੀਂ ਬੜੇ ਤੜਕੇ ਨਾਲ ਬਹਿ ਜਾਂਦੇ ਜੇ ਢੋਲਕੀਆਂ ਛੈਣੇ ਫੜ ਕਰਕੇ, ਮੈਨੂੰ ਉਸ ਸਮੇਂ ਤੰਗ ਨਾ ਕਰਿਆ ਜੇ, ਬਹੁਤੀ ਉੱਚੀ ਆਵਾਜ਼ ਨਾ ਰੱਖਿਆ ਜੇ, ਜੇ ਹੋ ਸਕੇ ਤੇ ਅੱਜ ਦੀ ਦਿਹਾੜੀ ਨਾਂਗਾ ਹੀ ਪਾ ਲਿਆ ਜੇ, ਪਰ ਮੈਨੂੰ ਕੋਈ ਤੰਗੀ ਨਾ ਹੋਵੇ ਤੁਹਾਡੇ ਰਹਿਣ ਦੀ। ਮਹਾਂਪੁਰਖਾਂ ਬਚਨ ਕੀਤਾ, ਕਹਿਣ ਲੱਗੇ ਭਾਈ ਅਸੀਂ ਆਏ ਹਾਂ, ਤੰਗ ਨਹੀਂ ਕਰਾਂਗੇ, ਜਦੋਂ ਜਾਵਾਂਗੇ ਤੁਸੀਂ ਖੁਸ਼ੀ ਸਹਿਤ ਹੀ ਸਾਨੂੰ ਭੇਜੋਗੇ। ਸਾਰੇ ਸਿੰਘਾਂ ਨੇ ਮਨ ਚ ਵਿਚਾਰ ਕੀਤੀ ਵੀ ਮਹਾਂਪੁਰਖਾਂ ਬਚਨ ਕੀਤਾ ਹੈ, ਇਹਦਾ ਭਾਵ ਵੀ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਮਹਾਂਪੁਰਖ ਨਹੀਂ ਕਰਨਗੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਸ੍ਰੀ ਆਸਾ ਜੀ ਦੀ ਵਾਰ ਦਾ ਸਮਾਂ ਹੋਇਆ, ਸਾਰੇ ਸਿੰਘਾਂ ਨੂੰ ਤਿਆਰ ਬਰ ਤਿਆਰ ਕਰਕੇ ਨਾਲ ਬਿਠਾ ਲਿਆ। ਕੁਝ ਸਿੰਘ ਬੇਨਤੀ ਕਰਨ ਲੱਗੇ, ਮਹਾਂਪੁਰਖੋ ਆਪ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਤੁਹਾਨੂੰ ਤੰਗ ਨਹੀਂ ਕਰਦੇ, ਤੇ ਹੱਸ ਕੇ ਮਹਾਂਪੁਰਖ ਕਹਿਣ ਲੱਗੇ, ਗੁਰੂ ਕੀ ਬਾਣੀ ਕਿਸੇ ਨੂੰ ਤੰਗ ਕਰ ਹੀ ਨਹੀਂ ਸਕਦੀ। ਗੁਰਸਿੱਖਾ, ਗੁਰੂ ਕੀ ਬਾਣੀ ਨਾਲ ਜਿਹੜਾ ਜੁੜ ਜਾਵੇਗਾ ਉਹਦਾ ਭਲਾ ਹੋਵੇਗਾ। ਚਲੋ ਗੁਰਸਿੱਖੋ, ਸਮਾਂ ਹੋਇਆ ਹੈ, ਭੁੱਖ ਲੱਗੀ ਹੋਈ ਹੈ ਕੀਰਤਨ ਦੀ, ਆਓ ਆਪ ਵੀ ਛਕੀਏ, ਇਸ ਮਹਾਤਮਾ ਨੂੰ ਵੀ ਪਾਵਨ ਗੁਰਬਾਣੀ ਦਾ ਕੀਰਤਨ ਜੋ ਕੰਨਾ ਰੂਪੀ ਡੂਨਿਆਂ ਵਿੱਚ ਪਾ ਕਰਕੇ ਇਹ ਵੀ ਛਕੇਗਾ, ਇਹਦਾ ਵੀ ਭਲਾ ਹੋਵੇਗਾ। ਮਹਾਂਪੁਰਖਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਜਿਹੜਾ ਮਹਾਤਮਾ ਕਹਿੰਦਾ ਸੀ ਮੈਨੂੰ ਤੰਗ ਨਾ ਕਰਿਆ ਜੀ, ਆਪ ਆਣ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੀ, ਸਮਾਪਤੀ ਕਰਨ ਲੱਗੇ ਮਹਾਂਪੁਰਖ ਤੇ ਗੋਡਾ ਪਕੜ ਕੇ ਕਹਿਣ ਲੱਗਾ, ਮਹਾਂਪੁਰਖੋ ਇਹ ਜਿਹੜੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਇਸ ਨੂੰ ਰੋਕੋ ਨਾ, ਆਪ ਕਿਰਪਾ ਕਰੋ, ਹੋਰ ਲੰਮਾ ਸਮਾਂ ਇਹ ਜਿਹੜੀ ਵਰਖਾ ਇਹ ਕਰਦੇ ਰਵੋ, ਮੇਰਾ ਤਪਿਆ ਹੋਇਆ ਮਨ ਜਿਹੜਾ ਹੈ ਇਸ ਕੀਰਤਨ ਦੀ ਵਰਖਾ ਨੇ ਠਾਰ ਦਿੱਤਾ ਹੈ। ਐਸੇ ਹਨ ਉਹ ਮਹਾਤਮਾ, ਇਹ ਹਨ ਉਹਨਾਂ ਦੇ ਲੱਛਣ। ਸਤਿਗੁਰੂ ਸਾਹਿਬ ਜੀ ਕਹਿੰਦੇ ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਨੂੰ ਗੁਰੂ ਕਹਿ ਸਿੱਖਾ ਕੇਵਲ ਆਸਰਾ ਹੀ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਦਾ, ਦੂਸਰਾ ਆਸਰਾ ਹੈ ਹੀ ਕੋਈ ਨਹੀਂ। ਤੇ ਮਹਾਰਾਜ ਸਾਡੇ ਤੇ ਸਾਡੇ ਨਾਲ ਕੀ ਕਰਨਗੇ? ਕਹਿੰਦੇ ਸੰਤ ਉਦਰਨ ਦਿਆਲਨ ਆਸਰੰ ਗੋਪਾਲ ਕੀਰਤਨ ਹੈ, ਗੁਰੂ ਕਹਿ ਸਿੱਖਾ ਜਿਹੜੇ ਸੰਤਾਂ ਦੀ ਸੰਗਤ ਵਿੱਚ ਗਏ ਉਹਨਾਂ ਨੂੰ ਵੀ ਤਾਰ ਦਿੰਦੇ ਨੇ ਗੋਪਾਲ ਦੇ ਕੀਰਤਨ ਦਾ ਆਸਰਾ ਦੇ ਕਰਕੇ। ਉਹ ਕਹਿੰਦੇ ਗੁਰੂ ਕਹਿ ਸਿੱਖਾ ਸਾਨੂੰ ਇਸ ਕੀਰਤਨ ਨੇ ਤਾਰਿਆ ਏ, ਤੇਰਾ ਵੀ ਭਲਾ ਕਰ ਦੇਵੇਗਾ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲਿਆ ਹੈ ਉਹ ਮਹਾਤਮਾ ਮਹਾਂਪੁਰਖਾਂ ਨੂੰ ਉਸ ਗੋਪਾਲ ਵਾਹਿਗੁਰੂ ਨੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਹੈ ਜੀ।
ਨਿਰਮਲੰ ਸੰਤ ਸਿੰਘਾਂ
ਮਹਾਰਾਜ ਕਹਿੰਦੇ ਭਾਈ ਜਿਹੜੇ ਸੰਤਾਂ ਦੀ ਸੰਗਤ ਵਿੱਚ ਗਏ ਹਨ ਉਹ ਨਿਰਮਲ ਹੋ ਗਏ ਹਨ, ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਜਿਹੜੀ ਲੱਗੀ ਹੋਈ ਮਲ ਸੀ ਮੈਲ ਸੀ ਨਾਸ ਹੋ ਗਈ ਹੈ, ਉਜਲੇ ਹੋ ਗਏ ਹਨ।
ਨਾਨਕ ਪਰਮੇਸ਼ਵਰ
ਮਹਾਰਾਜ ਉਹਨਾਂ ਕੀ ਕੀਤਾ? ਕਹਿੰਦੇ ਭਾਈ ਸਤਿਗੁਰੂ ਸਾਹਿਬ ਜੀ ਦੇ ਨਾਮ ਦੀ ਉਹਨਾਂ ਨੇ ਓਟ ਦਵਾ ਦਿੱਤੀ ਹੈ। ਅਥਵਾ ਗੁਰਸਿੱਖੋ ਜਿਵੇਂ ਆਪਾਂ ਪਾਵਨ ਗੁਰਬਾਣੀ ਚ ਗੁਰੂ ਕੇ ਬਚਨ ਵਾਰ ਵਾਰ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕੈ ਰੰਗ, ਕਿਵੇਂ ਜਿਵੇਂ ਜਿਹੜਾ ਵਸਤਰ ਹੈ ਉਹਨੂੰ ਮਾਈਆਂ ਬੜੇ ਸੁਚੱਜੇ ਢੰਗ ਨਾਲ ਸਾਬਣ ਲਾ ਕਰਕੇ ਪਾਣੀ ਦੁਆਰਾ ਧੋ ਕਰਕੇ ਵਾਰ ਵਾਰ ਉਸ ਨੂੰ ਪੜਕ ਪੜਕੇ ਤੇ ਮਾਰਦੀਆਂ ਹਨ ਤੇ ਉਹਦੇ ਚੋਂ ਮੈਲ ਨਿਕਲ ਜਾਂਦੀ ਹੈ। ਇਵੇਂ ਹੀ ਜਿਹੜੇ ਸੰਤ ਹਨ ਮਹਾਤਮਾ ਹਨ ਉਹ ਜਿਹੜਾ ਇਹ ਮਨ ਰੂਪੀ ਕੱਪੜਾ ਹੈ ਨਾ ਇਹਨੂੰ ਪਾਏ ਪ੍ਰੇਮ ਰੂਪੀ ਜਲ ਲੈ ਕਰਕੇ ਸਤਿਗੁਰੂ ਸਾਹਿਬ ਜੀ ਦਾ ਨਾਮ ਰੂਪੀ ਸਾਬਣ ਲੈ ਕਰਕੇ ਭਗਤੀ ਰੂਪੀ ਪਟਣੇ ਦੇ ਉੱਤੇ ਵਾਰ ਵਾਰ ਮਾਰਦੇ ਹਨ ਇਹ ਮਨ ਰੂਪੀ ਕੱਪੜੇ ਚੋਂ ਮੈਲ ਨਿਕਲ ਕਰਕੇ ਤੇ ਉਜਲਾ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ। ਕਦੋਂ? ਜਦੋਂ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਲੈ ਲਈ ਹੈ ਜੀ।
ਚੰਦਨ ਚੰਦਨ ਸਰਦ ਰੁੱਤ
ਮਹਾਰਾਜ ਜੀ ਆਪ ਕਿਰਪਾ ਕਰੋ ਹੁਣ ਇਸ ਨਾਮ ਦੇ ਗੁਣ ਵੀ ਦੱਸ ਦਵੋ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਪਾਸ ਇਹ ਨਾਮ ਹੈ ਆਪ ਜੀ ਦਾ ਜਿਹਦੇ ਬਾਬਤ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹ ਨਾਮ ਕਿੰਨਾ ਕੁ ਚੰਗਾ ਹੈ ਕਿੰਨਾ ਕੁ ਵੱਡਾ ਹੈ ਜੀ ਤੇ ਬਖਸ਼ਿਸ਼ ਕਰਦੇ ਹਨ ਚੰਦਨ ਚੰਦ ਨਾ ਸਰਦ ਰੁੱਤ। ਗੁਰੂ ਕਾ ਸਿੱਖਾ ਵੇਖ ਦੁਨੀਆਂ ਦੇ ਲੋਕਾਂ ਨੇ ਚੰਦਨ ਨੂੰ ਮਹਾਨ ਸਮਝਿਆ ਹੈ ਕਿ ਚੰਦਨ ਜਿਸ ਸਮੇਂ ਬਸੰਤ ਰੁੱਤ ਆਉਂਦੀ ਹੈ ਉਹ ਸਮੇਂ ਲਾਗੇ ਉਹਦੇ ਲਾਗੇ ਲਾਗੇ ਜਿੰਨੇ ਹੋਰ ਰੁੱਖ ਹੁੰਦੇ ਹਨ ਉਹਨਾਂ ਨੂੰ ਵੀ ਚੰਦਨ ਸਰੂਪ ਹੀ ਬਣਾ ਦਿੰਦਾ ਹੈ ਉਹਨਾਂ ਵਿੱਚ ਵੀ ਚੰਦਨ ਭਰ ਦਿੰਦਾ ਹੈ। ਜਿਹੜੇ ਸੱਪ ਹਨ ਬਹੁਤ ਹੀ ਜ਼ਹਿਰ ਦੇ ਮਾਰੇ ਹੋਏ ਜਿਨ੍ਹਾਂ ਦੇ ਸਰੀਰ ਸੜ ਰਹੇ ਹੁੰਦੇ ਹਨ ਜਿਸ ਸਮੇਂ ਚੰਦਨ ਨੂੰ ਜਾ ਕਰਕੇ ਲਪੇਟੇ ਮਾਰਦੇ ਹਨ ਉਹਨਾਂ ਦੇ ਜਿਹੜਾ ਸਰੀਰ ਹੈ ਸ਼ਾਂਤ ਹੋ ਜਾਂਦਾ ਹੈ ਸਰੀਰ ਨੂੰ ਸਾੜਾ ਨਹੀਂ ਪੈਂਦਾ। ਫਿਰ ਇਸੇ ਤਰੀਕੇ ਦੇ ਨਾਲ ਚੰਦਨ ਤੇ ਚੰਦ ਚੰਦਰਮਾ ਨੂੰ ਵੀ ਲੋਕਾਂ ਨੇ ਠੰਡਾ ਮੰਨਿਆ ਹੈ ਜੀ ਸਰਦ ਰੁੱਤ ਵੀ ਠੰਡੀ ਹੈ। ਕਹਿੰਦੇ ਇਹ ਸਾਰੇ ਭਾਵੇਂ ਠੰਡੇ ਹਨ ਪਰ ਇਹਨਾਂ ਦੁਆਰਾ ਭਾਈ ਜਿਹੜੀ ਇਸ ਤਰੀਕੇ ਨਾਲ ਤਪਸ਼ ਲੱਗੀ ਹੋਈ ਹੈ ਤ੍ਰਿਸ਼ਨਾ ਦੀ ਬਹੁਤੀ ਸਾੜ ਰਹੀ ਹੈ ਉਹ ਬੁੱਝ ਨਹੀਂ ਸਕਦੀ ਜਾਂ ਇਵੇਂ ਕਹਿ ਲਈਏ ਕਿ ਚੰਦਨ ਜਿਹੜਾ ਹੈ ਜਿੰਨਾ ਚਿਰ ਸੱਪ ਨੇ ਵਲੇਵਾ ਮਾਰਿਆ ਉਹਨਾਂ ਚਿਰ ਤੇ ਸਰੀਰ ਠੰਡਾ ਜਦੋਂ ਪਾਸੇ ਹੋਇਆ ਉਹਨਾਂ ਦੇ ਵਿੱਚੋਂ ਜ਼ਹਿਰ ਨਹੀਂ ਮੇਟੀ ਉਹ ਸਣ ਲੱਗ ਪਏ। ਚੰਦਨ ਨੇ ਸਰੀਰ ਨੂੰ ਠੰਡਾ ਤੇ ਕੀਤਾ ਪਰ ਜ਼ਹਿਰ ਨਹੀਂ ਮੇਟ ਸਕਿਆ। ਫਿਰ ਇਸੇ ਤਰੀਕੇ ਦੇ ਨਾਲ ਚੰਦਰਮਾ ਭਾਵੇਂ ਪੂਰਨਮਾਸ਼ੀ ਦਾ ਵੀ ਹੋਵੇ ਪਰ ਜਿਹੜੇ ਵਿਯੋਗੀ ਹਨ ਉਹਨਾਂ ਦੇ ਚਿੱਤ ਪੂਰੇ ਚੰਦਰਮਾ ਨੂੰ ਵੇਖ ਕਰਕੇ ਵੀ ਤਪਦੇ ਰਹਿੰਦੇ ਹਨ ਸੜਦੇ ਰਹਿੰਦੇ ਹਨ। ਜਿਨ੍ਹਾਂ ਨੂੰ ਭਾਈ ਧੁੱਪ ਦਾ ਸੜਾਕਾ ਲੱਗਾ ਹੋਵੇ ਉਹਨਾਂ ਦਾ ਸਰੀਰ ਸਿਆਲ ਦੇ ਵਿੱਚ ਵੀ ਸਰਦ ਰੁੱਤ ਦੇ ਵਿੱਚ ਵੀ ਸੜਦਾ ਰਹਿੰਦਾ ਹੈ ਉਹਨਾਂ ਦੀ ਤਪਸ਼ ਦੂਰ ਨਹੀਂ ਹੁੰਦੀ ਜੀ। ਇਸ ਕਰਕੇ ਮਹਾਰਾਜ ਕਹਿੰਦੇ ਭਾਵੇਂ ਸਾਰੇ ਠੰਡੇ ਹਨ ਪਰ ਵਿਯੋਗੀਆਂ ਨੂੰ ਚੰਦਰਮਾ ਠੰਡ ਨਾ ਪਹੁੰਚਾ ਸਕਿਆ ਸੱਪਾਂ ਦੀ ਚੰਦਨ ਜ਼ਹਿਰ ਨਹੀਂ ਮੇਟ ਸਕਦਾ। ਇਸੇ ਤਰੀਕੇ ਦੇ ਨਾਲ ਜਿਹੜੇ ਹਨ ਭਾਈ ਧੁੱਪ ਦੇ ਸੜਾਕੇ ਦੇ ਸੜੇ ਹੋਏ ਸਰਦ ਰੁੱਤ ਉਹਨਾਂ ਨੂੰ ਠੰਡ ਨਾ ਪਹੁੰਚਾ ਸਕੇ ਜੀ।
ਮਹਾਰਾਜ
ਕਹਿੰਦੇ ਇਵੇਂ ਦੇ ਸੁਭਾਅ ਵਾਲੇ ਜਿਹੜੇ ਹੋਣ ਉਹ ਸਾਰੇ ਹੀ ਸੀਤਲ ਠੰਡੇ ਹੋ ਜਾਣਗੇ। ਜੇ ਵਿਯੋਗੀ ਵੀ ਨਾਮ ਜਪਣ ਲੱਗ ਪੈਣ ਉਹਨਾਂ ਦਾ ਭਾਈ ਵਿਯੋਗ ਦੂਰ ਹੋ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨ ਦੇ ਨਾਲ ਨਾਮ ਜਪਣ ਦੇ ਨਾਲ ਨਾਮ ਅਭਿਆਸੀ ਹੋਣ ਦੇ ਨਾਲ ਵਿਯੋਗੀਆਂ ਦੇ ਵਿਯੋਗ ਦੂਰ ਹੋ ਗਏ। ਜਿਨ੍ਹਾਂ ਦੇ ਮਨ ਜਾਂ ਰੀਲੇ ਹੋ ਕਰਕੇ ਸੜਦੇ ਪਏ ਸਨ ਸੱਪਾਂ ਦੇ ਵਾਂਗ ਚੰਦਨ ਵਿੱਚ ਇੱਕ ਕਮੀ ਹੈ ਕਿ ਜ਼ਹਿਰ ਮੇਟ ਨਹੀਂ ਸਕਦਾ। ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਕੀ ਪਿਆਰੀ ਸਾਧ ਸੰਗਤ ਜਿਹੜੇ ਭਾਈ ਇਸ ਚੰਦਨ ਬ੍ਰਿਸ਼ ਉੱਤਮ ਚੰਦਨ ਨਾਲ ਲੱਗ ਗਏ ਉਹਨਾਂ ਦਾ ਕੇਵਲ ਸਰੀਰ ਤਪਦਾ ਹੋਇਆ ਠੰਡਾ ਨਹੀਂ ਹੋਇਆ ਅੰਦਰੋਂ ਜ਼ਹਿਰ ਵੀ ਖਤਮ ਹੋ ਗਏ। ਅੰਦਰ ਜ਼ਹਿਰ ਦੀ ਰੱਤੀ ਵੀ ਰੱਤੀ ਭਰ ਵੀ ਉਹਨਾਂ ਦੇ ਅੰਦਰ ਜ਼ਹਿਰ ਸਤਿਗੁਰੂ ਸਾਹਿਬ ਜੀ ਰਹਿਣ ਹੀ ਨਹੀਂ ਦਿੰਦੇ ਬਖਸ਼ਿਸ਼ ਕਰ ਦਿੰਦੇ ਹਨ। ਸੋ ਉਹ ਤੇ ਐਲਾਨੀਆਂ ਕਹਿ ਦਿੰਦੇ ਨੇ ਫਿਰ ਸੰਸਾਰ ਦੇ ਲੋਕਾਂ ਨੂੰ ਕਿ ਗੁਰੂ ਕੇ ਸਿੱਖੋ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਭਾਈ ਜਿਹੜੇ ਦੇਵਤੇ ਅੰਮ੍ਰਿਤ ਲੱਭਦੇ ਫਿਰਦੇ ਸਨ ਉਹ ਨਾਮ ਰੂਪੀ ਬਾਣੀ ਰੂਪੀ ਅੰਮ੍ਰਿਤ ਅਸੀਂ ਸਤਿਗੁਰੂ ਸਾਹਿਬ ਜੀ ਪਾਸੋਂ ਪ੍ਰਾਪਤ ਕਰ ਲਿਆ। ਕਿਹੜਾ ਅੰਮ੍ਰਿਤ ਜੀ? ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੇ। ਉਹ ਅੰਮ੍ਰਿਤ ਕਿਹੜਾ ਜੀ? ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆਤੀ ਆ। ਉਹਨਾਂ ਦੇ ਪੁੱਛੀਏ ਮਹਾਰਾਜ ਇਹ ਅੰਮ੍ਰਿਤ ਪੀਣ ਦੇ ਨਾਲ ਕੀ ਹੋਇਆ? ਕਹਿੰਦੇ ਸਾਰੀ ਹੀ ਜਿਹੜੀ ਭਾਈ ਜ਼ਹਿਰ ਭਰੀ ਹੋਈ ਸੀ ਅੰਦਰ ਵਕਾਰਾਂ ਰੂਪੀ, ਸਾਰੀ ਦੀ ਸਾਰੀ ਇਸ ਅੰਮ੍ਰਿਤ ਨੇ ਨਾਸ਼ ਕਰ ਦਿੱਤੀ ਹੈ। ਕਿਵੇਂ ਨਾਸ਼ ਕੀਤੀ ਜੀ? ਵਕਾਰ ਤੇ ਬੜੇ ਵੱਡੇ ਸੂਰਮੇ ਸਨ, ਉਹਨਾਂ ਤੇ ਜਿੱਤ ਕਿਵੇਂ ਹੋਈ ਜੀ? ਉਹ ਕਹਿੰਦੇ ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਅੱਛਾ ਜੀ, ਕੁੱਝ ਨੀ ਹੋਇਆ? ਕਹਿੰਦੇ ਸਭ ਇਕੱਠੇ ਹੋਏ ਆਇਆ, ਇੱਕ ਜਾਸਨ ਵਾਟ ਵਟਾਇਆ, ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਉਹ ਗੁਰਸਿੱਖਾਂ ਸਾਰੇ ਇਕੱਠੇ ਹੋ ਕੇ ਆ ਗਏ ਸੀ ਢਾਉਣ ਵਾਸਤੇ, ਪਰ ਧੰਨ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਜਦੋਂ ਗੁਰੂ ਜੀ ਨੇ ਆਪਣੀ ਕੰਡ ਉੱਤੇ ਹੱਥ ਰੱਖ ਦਿੱਤਾ, ਫਿਰ ਸਾਰਿਆਂ ਨੂੰ ਹੀ ਅਸੀਂ ਬੰਨ ਲੈਣਾ ਕੀਤਾ, ਨਾਸ਼ ਕਰ ਦਿੱਤਾ ਹੈ। ਐਸੇ ਭਾਈ ਜਿਹੜੇ ਕਹਿੰਦੇ ਸੀਤਲ ਥੀਵੈ ਨਾਨਕਾ, ਉਹ ਸੀਤਲ ਠੰਡੇ ਹੋ ਜਾਂਦੇ ਹਨ। ਕਿਵੇਂ ਜੀ? ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਹੈ। ਨਾਮ ਜਪਣ ਤੋਂ ਬਿਨਾਂ ਤਪਸ਼ ਦੇ ਮਾਰੇ ਹੋਏ ਸਨ ਜੀਵ, ਜਦੋਂ ਨਾਮ ਜਪ ਲਿਆ, ਜਿਹਨੇ ਭਾਈ ਸਰਦ ਰੁੱਤ ਕਰਕੇ ਠੰਡੇ ਨਾ ਹੋਏ, ਚੰਦਨ ਲਗਾ ਕਰਕੇ, ਕਈ ਮੱਥੇ ਤੇ ਚੰਦਨ ਲਾ ਕਰਕੇ ਫਿਰਦੇ ਨੇ, ਤੇ ਮਾੜਾ ਜਿਹਾ ਕੋਈ ਕੁਝ ਕਹਿ ਦੇਵੇ ਤੇ ਫੱਟ ਦੇਣੇ, ਚੌਵੇਂ ਪੈਰ ਚੁੱਕ ਕੇ ਪੈ ਜਾਂਦੇ ਨੇ, ਖਲੋਜਾ ਤੈਨੂੰ ਦੱਸਦੇ ਆ ਤੂੰ ਜਾਵੇਂਗਾ ਕਿੱਧਰ ਨੂੰ। ਉਹ ਤਰ੍ਹਾਂ ਮੱਥੇ ਤੇ ਚੰਦਨ ਦਾ ਟਿੱਕਾ ਲਾਇਆ ਹੋਵੇ, ਪਿੱਛੇ ਭਲਿਆ ਮਾਨਸਾ ਇਹ ਕਿਉਂ ਲਾਇਆ ਸੀ? ਕਹਿੰਦਾ ਜੀ ਮੈਂ ਠੰਡਾ ਰਹਿਣ ਦਾ ਯਤਨ ਕਰਦਾ, ਠੰਡਾ ਰਹਿਣ ਦਾ। ਚੰਦਨ ਲਾਉਣ ਨਾਲ ਵੀ ਠੰਡੇ ਨਹੀਂ ਸਨ, ਪੂਰਨਮਾਸ਼ੀ ਦੀ ਰਾਤ ਤੇ ਜਗਰਾਤੇ ਕਰਕੇ ਵੀ ਠੰਡੇ ਨਾ ਹੋਏ, ਪਰ ਜਿਸ ਸਮੇਂ ਨਾਮ ਅਭਿਆਸੀ ਹੋ ਗਏ, ਭਾਈ ਗੁਰਦੇਵ ਜੀ ਨੇ ਕਿਰਪਾ ਕਰ ਦਿੱਤੀ, ਫਿਰ ਉਹ ਬਹੁਤਾ ਸੁਣਦੇ ਤੇ ਕਹਿੰਦੇ ਕਿਸੇ ਨੂੰ ਨਹੀਂ ਹਨ। ਉਹ ਤੇ ਫਿਰ ਕਹਿੰਦੇ ਨੇ ਸੰਤ ਮਿਲੈ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਕਹਿੰਦੇ ਸੰਤਾਂ ਦੇ ਨਾਲ ਹੀ ਭਾਈ ਪਰਮੇਸ਼ਰ ਵਾਹਿਗੁਰੂ ਦੀ ਸੰਗਤ ਨਾਲ ਹੀ ਬਚਨ ਕਰਦੇ, ਅਸੰਤ ਭੈੜੇ ਬੋਲ ਬੋਲਣ ਵਾਲਿਆਂ ਨਾਲ ਬਚਨ ਕੀ ਕਰਨੇ ਹੋਏ, ਇਸ ਕਰਕੇ ਚੁੱਪ ਕਰਕੇ ਬੈਠੇ ਰਹਿੰਦੇ ਹਨ। ਬੇਨਤੀ ਕੀਤੀ ਸੀ ਮਹਾਰਾਜ ਉਧਾਰ ਲਵੋ, ਹੁਣ ਦੱਸਦੇ ਹਨ ਗੁਰੂ ਕੈ ਸਿੱਖਾ, ਜਿਹੜੇ ਸੰਗਤ ਵਿੱਚ ਆ ਗਏ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਉਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ, ਉਸ ਚਰਨ ਕਮਲਾਂ ਦੀ ਓਟ ਲੈ ਕਰਕੇ ਜਿਹੜੇ ਭਾਈ ਸ਼ਰਨ ਵਿੱਚ ਆਏ ਨੇ ਉਹ ਸਾਰਿਆਂ ਦਾ ਹੀ ਉਧਾਰ ਹੋ ਗਿਆ, ਸਾਰਿਆਂ ਦਾ। ਸੋ ਭਾਵੇਂ ਹਸਨ ਖਾਂ ਦੂਤ ਵਰਗੇ ਆ ਗਏ, ਦੂਤੀ ਕਰਨ ਵਾਸਤੇ ਆਏ ਸਨ, ਉਹਨਾਂ ਦਾ ਵੀ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਧਾਰ ਕਰ ਦਿੱਤਾ। ਜਿਹੜੇ ਗੁਰੂ ਘਰ ਦੀ ਦੂਤੀ ਕਰਨ ਵਾਸਤੇ ਆਏ ਸਨ, ਜਿਹੜੇ ਜਿਹੜੇ ਵੀ ਭਾਈ ਸ਼ਰਨ ਵਿੱਚ ਆ ਗਏ ਨੇ, ਸੰਗਤ ਵਿੱਚ ਆ ਗਏ ਨੇ, ਜਿਨ੍ਹਾਂ ਨੇ ਸੰਗਤ ਗ੍ਰਹਿਣ ਕਰ ਲਈ ਹੈ, ਪ੍ਰੇਮੀ ਕੋਹੜੀ ਵਰਗੇ ਕੋਹੜ ਪਿਆ ਹੋਇਆ ਸੀ ਵਿਕਾਰਾਂ ਦੇ ਮਾਰਿਆਂ ਨੂੰ, ਉਹਨਾਂ ਦਾ ਵੀ ਉਧਾਰ ਮੇਰੇ ਸਤਿਗੁਰੂ ਸਾਹਿਬ ਜੀ ਨੇ ਕੀਤਾ। ਸੋ ਕਿੰਨਾ ਕਿੰਨਾ ਦੀ ਗਿਣਤੀ ਕਰੀਏ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਬਖਿਆਤ ਹੋ। ਜਿਹੜੇ ਜਿਹੜੇ ਸਗਲ ਜਨ, ਜਿਹੜੇ ਜਿਹੜੇ ਵੀ ਭਾਈ ਸੰਗਤ ਵਿੱਚ ਆਏ ਸਨ ਉਹ ਉਧਰ ਗਏ ਨੇ, ਜਿਹੜੇ ਆਉਣਗੇ ਉਹਨਾਂ ਦਾ ਉਧਾਰ ਹੋ ਜਾਵੇਗਾ। ਪਹਿਲਾਂ ਵੇਖ ਲਓ ਕੋਈ ਅਜਿਹਾ ਹੋਵੇਗਾ, ਕੋਈ ਇਹੋ ਜਿਹਾ ਨਹੀਂ ਦਿਸਦਾ ਹੋਵੇਗਾ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪਕੜੇ ਤੇ ਉਹਦਾ ਉਧਾਰ ਨਾ ਹੋਇਆ ਹੋਵੇ, ਜਿਹਨੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ ਆਣ ਕੇ ਬੇਨਤੀ ਕਰ ਦਿੱਤੀ ਹੋਵੇ, ਮਹਾਰਾਜ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੂ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ, ਜਿਹਨੇ ਇਹ ਬੇਨਤੀ ਕੀਤੀ ਭਲਾ ਉਹਦਾ ਉਧਾਰ ਕਿਵੇਂ ਨਾ ਹੋਵੇਗਾ। ਮਹਾਰਾਜ ਜੀ ਨੇ ਸਾਰੇ ਹੀ ਉਧਾਰ ਦਿੱਤੇ ਹਨ। ਗੁਰੂ ਕੈ ਸਿੱਖਾ ਤੂੰ ਵੀ ਸਾਰੀਆਂ ਚਿੰਤਾ ਛੱਡ ਕੇ ਐਸੇ ਸਤਿਗੁਰੂ ਸਾਹਿਬ ਜੀ ਦੇ ਚਰਨ ਪਕੜ, ਜਿਨ੍ਹਾਂ ਨੇ ਵੱਡੇ ਵੱਡੇ ਹੰਕਾਰੀ ਬਲੀ ਕੰਧਾਰੀ ਵਰਗਿਆਂ ਦਾ ਉਧਾਰ ਕਰ ਦਿੱਤਾ, ਤੇਰਾ ਉਧਾਰ ਭਲਾ ਕਿਉਂ ਨਾ ਕਰਨਗੇ। ਜਿਨ੍ਹਾਂ ਨੇ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਕੌਡੇ ਰਾਕਸ਼ ਵਰਗੇ ਉਧਾਰ ਦਿੱਤੇ, ਭੈੜੇ ਜੀਵਨ ਵਾਲੀਆਂ ਬੀਬੀਆਂ ਜਿਹੜੀਆਂ ਸਨ, ਜਾਦੂ ਟੂਣੇ ਟਮਾਣੇ ਕਰਨ ਵਾਲੀਆਂ, ਉਹਨਾਂ ਨੂੰ ਵੀ ਬੰਗਾਲ ਦੇਸ਼ ਵਿੱਚ ਜਾ ਕਰਕੇ ਉਹਨਾਂ ਦਾ ਵੀ ਉਧਾਰ ਕੀਤਾ ਹੈ, ਤੇਰਾ ਭਲਾ ਉਧਾਰ ਕਿਉਂ ਨਹੀਂ ਕਰਨਗੇ। ਜੇ ਰਾਜੇ ਸ਼ਿਵਨਾਗ ਦੇ ਪਾਸ ਗਏ ਹਨ, ਵੇਸਵਾ ਬ੍ਰਿਤੀ ਨੂੰ ਧਾਰਨ ਕਰਨ ਵਾਲੀਆਂ ਬੀਬੀਆਂ ਨੂੰ ਵੀ ਕਹਿ ਕਰਕੇ, ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ, ਧੀਓ ਪਰਮੇਸ਼ਰ ਦੀ ਬੰਦਗੀ ਕਰੋ ਤੁਹਾਡਾ ਭਲਾ ਹੋਵੇਗਾ, ਬ੍ਰਹਮ ਗਿਆਨ ਦੀ ਦਾਤ ਦੇ ਕਰਕੇ ਨਵਾਜਿਆ ਹੈ, ਐਸੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਭਲਾ ਕਾਹਦੇ ਲਈ ਨਹੀਂ ਤੂੰ ਆਉਂਦਾ? ਜੇ ਆ ਜਾਵੇਗਾ ਵੇਖ, ਇਹ ਸਾਰੇ ਉਧਰ ਚੁੱਕੇ ਹਨ, ਤੇਰਾ ਵੀ ਉਧਾਰ ਹੋ ਜਾਵੇਗਾ।
ਪ੍ਰਤਾਪ ਗੋਵਿੰਦ
ਮਹਾਰਾਜ ਜੀ, ਮੇਰਾ ਮਨ ਬੜਾ ਡਰਦਾ ਹੈ। ਕਹਿੰਦੇ ਭਾਈ ਸਤਿਗੁਰੂ ਸਾਹਿਬ ਜੀ ਦੀ ਇਹ ਪਾਵਨ ਕਥਾ ਸੁਣ।
ਨਿਰਭਉ ਭਏ ਮਨ,
ਆਪ ਕੌਣ ਹਨ? ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਇਹ ਸਤਿਗੁਰੂ ਸਾਹਿਬ ਜੀ ਦੇ ਗੁਣ ਹਨ। ਤੇਰਾ ਵੀ ਮਨ ਨਿਰਭਉ ਹੋ ਜਾਵੇਗਾ, ਭੈ ਤੋਂ ਰਹਿਤ ਹੋ ਜਾਵੇਗਾ, ਫਿਰ ਡਰ ਨਹੀਂ ਰਵੇਗਾ। ਫਿਰ ਤੂੰ ਐਲਾਨੀਆਂ ਕਹਿ ਦੇਵੇਂਗਾ, ਮੈਂ ਨਾ ਮਰੂ ਮਰ ਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀਵਾਵਣ ਹਾਰਾ। ਇਹ ਦੁਨੀਆਂ ਦੇ ਲੋਕੋ, ਹੁਣ ਸਾਨੂੰ ਜਿਉਂਦੇ ਕਰਨ ਵਾਲੇ ਧੰਨ ਗੁਰਦੇਵ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਮਿਲ ਗਏ ਹਨ। ਅਸੀਂ ਨਹੀਂ ਮਰ ਸਕਦੇ, ਅਸੀਂ ਆਜੂਨੀ ਹੋ ਗਏ ਹਾਂ, ਅਜਨਮੇ ਹੋ ਗਏ ਹਾਂ, ਕੋਈ ਨਹੀਂ ਮਾਰ ਸਕਦਾ। ਪੁੱਛਿਆ ਗੁਰਸਿੱਖਾ, ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਣੀ ਹੈ? ਠੀਕ ਹੈ ਭਾਈ, ਖਤਮ ਹੋ ਜਾਵੇਗੀ, ਇਹ ਸਰੀਰ ਨਾਸ ਹੋ ਜਾਵੇਗਾ, ਪਰ ਹੁਣ ਆਤਮਕ ਤੌਰ ਤੇ ਕਦੀ ਮਰਨਾ ਨਹੀਂ ਹੋਵੇਗਾ। ਧੰਨ ਕਲਗੀਧਰ ਪਿਤਾ ਜੀ ਨੇ ਜਿਵੇਂ ਪੰਜਾਂ ਦੇ ਸਿਰ ਲੈ ਕਰਕੇ ਮੁੜ ਸੁਰਜੀਤ ਕਰ ਦਿੱਤਾ ਹੈ, ਆਰੰਭਤਾ ਹੀ ਇੱਥੋਂ ਕੀਤੀ ਹੈ ਨਾ ਪੰਥ ਦੀ, ਜਿਵੇਂ ਪੰਜਾਂ ਦੇ ਸਿਰ ਲੈ ਕੇ ਮੁੜ ਸੁਰਜੀਤ ਕੀਤਾ ਹੈ। ਜਿਹੜਾ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਅੱਗੇ ਆਣ ਕਰਕੇ ਸੀਸ ਰੱਖੇਗਾ, ਉਹਨੂੰ ਸੁਰਜੀਤ ਪੁਣਾ ਬਖਸ਼ ਕਰਕੇ, ਮੁੜ ਸੁਰਜੀਤ ਕਰਕੇ ਉੱਤੇ ਰਹਿਮਤ ਕਰ ਦੇਣਗੇ। ਕਦੀ ਵਾਸਤੇ ਮੌਤ, ਆਤਮਕ ਮੌਤ ਉਸਨੂੰ ਵਿਆਪੇਗੀ ਨਹੀਂ, ਉਹ ਸਦਾ ਵਾਸਤੇ ਜ਼ਮੀਰ ਵਾਲਾ ਹੋ ਕਰਕੇ ਸੰਸਾਰ ਤੋਂ ਜਾਵੇਗਾ। ਇਸ ਕਰਕੇ ਭਾਈ ਜਦੋਂ ਐਸੀ ਕਥਾ ਸੁਣ ਪ੍ਰਤਾਪ ਗੋਬਿੰਦ, ਐਸੀ ਕਥਾ ਐਸਾ ਪ੍ਰਤਾਪ ਗੁਰੂ ਕੀ ਕਥਾ ਵਿੱਚ ਸੁਣਿਆ, ਮਨ ਜਿਹੜਾ ਡਰਿਆ ਹੋਇਆ ਸੀ ਕਿਤੇ ਜਮਾਂ ਦੀ ਮਾਰ ਨਾ ਪੈ ਜਾਵੇ, ਉਹ ਮਨ ਸੋ ਡਰਿਆ ਹੋਇਆ ਵੀ ਐ ਸੁਚੇਤ ਹੋ ਕਰਕੇ, ਨਿਰਭਉ ਹੋ ਕਰਕੇ ਖਲੋ ਗਿਆ ਕਿ ਹੁਣ ਕੀ ਹੋਵੇਗਾ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜੇ ਦੇ ਦਰ ਤੋਂ ਕਾਗਜ਼ੀ ਫਾੜ ਕੇ ਰੱਖ ਦਿੱਤੇ, ਧਰਮ ਰਾਜਾ ਕਰੇਗਾ ਕੀ ਭਾਈ? ਨਹੀਂ, ਉਹਨਾਂ ਨੂੰ ਜਮ ਰਾਜੇ ਦੇ ਦੂਤ ਕਦੀ ਵਾਸਤੇ ਫਾਹੀ ਨਹੀਂ ਪਾ ਸਕਦੇ। ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਿਰਭਉ ਹੋ ਗਏ ਨੇ, ਪਰ ਹੋਏ ਕੌਣ? ਜਿਨ੍ਹਾਂ ਨੇ ਐਸੀ ਬੇਅੰਤ ਗੁਣਾਂ ਵਾਲੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕੀਤੀ ਹੈ। ਜਿਹੜਾ ਭਾਈ ਕਥਾ ਸਰਵਣ ਕਰਨ ਤੋਂ ਵੀ ਗੁਰੇਜ ਕਰਦਾ ਹੋਵੇ, ਕਿਵੇਂ ਮਨ ਨਿਰਭਉ ਹੋ ਜਾਵੇਗਾ? ਭੈ ਡਰ ਲੱਗਿਆ ਹੀ ਰਹੇਗਾ ਨਾ, ਉਹ ਤੇ ਫਿਰ ਇਹੋ ਹੀ ਕਵੇਗਾ ਕਿ ਸ਼ਨੀਵਾਰ ਜਾ ਕੇ ਸ਼ਨੀ ਮੰਦਿਰ ਤੇਲ ਪਾਵੀ, ਤੇ ਵੀਰਵਾਰ ਜਾ ਕੇ ਸਮਾਧਾਂ ਤੇ ਧੂਪ ਬੱਤੀ ਕਰ ਲਵੀ। ਉਹ ਇੱਕ ਥਾਂ ਦਾ ਹੋ ਕੇ ਹੀ ਨਹੀਂ ਰਹਿ ਸਕਦਾ, ਡਰਿਆ ਹੋਇਆ ਹੈ, ਕਦੀ ਕਿਤੇ ਜਾਂਦਾ ਹੈ, ਕਦੀ ਖੂਹੀ ਜਾਲ ਪਾਉਂਦਾ ਫਿਰਦਾ। ਪਰ ਜਿਹਨਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕਰਕੇ ਮੱਥਾ ਟੇਕ ਦਿੱਤਾ, ਦੁੱਖ ਭੰਜਨੀ ਬੇਰ ਸਾਹਿਬ ਵਿਖੇ ਕੀਤਾ ਇਸ਼ਨਾਨ, ਦੁਨੀਆਂ ਦੇ ਲੋਕ ਕਹਿੰਦੇ ਉਹ ਸਿੱਖਾਂ ਅੰਦਰ ਵੜ ਕੇ ਰਿਹਾ ਕਰ, ਬਿਮਾਰੀਆਂ ਲੱਗਣਗੀਆਂ। ਉਹ ਨਿਰਭਉ ਹੋ ਕਰਕੇ ਕਹਿੰਦਾ, ਭਾਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਬਾਹਰ ਜਾ ਕੇ ਪੜ ਕੇ ਵੇਖ, ਤੈਨੂੰ ਪਤਾ ਨੀ ਭਉ, ਉੱਥੇ ਲਿਖਿਆ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਉਹੋ ਜਿਹਾ ਅਸਥਾਨ ਹੀ ਧਰਤੀ ਤੇ ਕੋਈ ਨੀ। ਗੁਰਸਿੱਖਾ ਤੈਨੂੰ ਬਿਮਾਰੀ ਨੀ ਲੱਗਦੀ? ਕਹਿੰਦੇ ਨਹੀਂ ਭਾਈ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਉਹ ਸਤਿਗੁਰੂ ਸਾਹਿਬ ਜੀ ਦਾ ਪਾਵਨ ਨਾਮ ਜਿਹੜਾ ਦੁੱਖਾਂ ਦਾ ਨਾਸ ਕਰਨ ਵਾਲਾ, ਉਹ ਸਾਨੂੰ ਪ੍ਰਾਪਤ ਹੋ ਗਿਆ ਹੈ। ਗੁਰੂ ਕਹਿ ਸਿੱਖਾ, ਬਿਮਾਰੀਆਂ ਲੱਗਣ ਦੁਨੀਆਂ ਦੇ ਲੋਕਾਂ ਨੂੰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਚ ਇਸ਼ਨਾਨ ਕਰਕੇ ਅਸੀਂ ਰੋਗਾਂ ਤੋਂ ਮੁਕਤ ਹੋ ਚੁੱਕੇ ਹਾਂ, ਰੋਗ ਲੱਗਦਾ ਹੀ ਕੋਈ ਨੀ। ਗੁਰੂ ਕੇ ਸਿੱਖਾਂ ਨੂੰ ਆਤਮਕ ਤੌਰ ਤੇ ਵੀ ਗੁਰੂ ਕੀ ਬਾਣੀ ਰੂਪੀ ਸਰੋਵਰ ਚ ਨਹਾ ਕਰਕੇ ਭਾਈ ਮੁਕਤ ਹੋ ਗਏ ਹਾਂ, ਕੋਈ ਰੋਗ ਆਣ ਕਰਕੇ ਵਿਆਪਦਾ ਹੀ ਨਹੀਂ ਸੰਸਾਰ ਦੇ ਲੋਕਾਂ ਤੋਂ। ਅਸੀਂ ਭਾਈ ਉੱਚੇ ਤੇ ਵੱਡੇ ਹੋ ਗਏ ਹਾਂ, ਸ਼੍ਰੋਮਣੀ ਹੋ ਗਏ ਹਾਂ। ਕਿਉਂ ਤੂੰ ਸ਼੍ਰੋਮਣੀ ਕਿਵੇਂ? ਕਹਿੰਦੇ ਖਾਲਸਾ ਸ਼੍ਰੋਮਣੀ ਹੈ। ਹੁਣ ਵੀ ਕਈ ਅਜੋਕੇ ਸਮੇਂ ਵਿੱਚ ਵੀ ਇਹ ਯਤਨ ਕਰਦੇ ਨੇ ਜੀ, ਖਾਲਸਾ ਤੇ ਕੇਵਲ ਸੇਵਾ ਵਾਸਤੇ ਤੇ ਰੱਖਿਆ ਵਾਸਤੇ ਬਣਾਇਆ ਹੈ। ਗੁਰੂ ਕੇ ਸਿੱਖੋ, ਖਾਲਸਾ ਦਾਨੀ ਹੈ, ਤੇ ਜਿਹੜਾ ਸ਼੍ਰੋਮਣੀ ਤੇ ਰਾਜਾ ਹੋਵੇ ਉਹੀ ਦਾਨੀ ਹੁੰਦਾ ਹੈ। ਗਰੀਬ ਨੇ ਦਾਨ ਭਲਾ ਕੀ ਕਰ ਲੈਣਾ ਹੈ? ਜਿਹੜਾ ਆਪ ਮੰਗ ਕੇ ਖਾਂਦਾ ਹੋਵੇ। ਕਹਿੰਦੇ ਜੀ ਗੁਰੂ ਕੇ ਪੰਥ ਦੇ ਲੰਗਰ ਹਰ ਥਾਂ ਤੇ ਚੱਲਦੇ ਨੇ ਭਾਈ, ਦਾਤਿਆਂ ਦੇ ਲੰਗਰ ਚੱਲਦੇ ਨੇ, ਦਾਤਿਆਂ ਦੇ ਭਿਖਾਰੀਆਂ ਦੇ ਲੰਗਰ ਚੱਲਦੇ, ਕਦੀ ਵੇਖੇ ਜੇ? ਤੇ ਫਿਰ ਜੀ ਇਹ ਜੀ ਰੱਖਿਆ ਵਾਸਤੇ ਨੇ, ਰੱਖਿਆ ਗਊ ਤੇ ਗਰੀਬ ਦੀ ਕਰਦੇ ਆ, ਗਊ ਤੇ ਗਰੀਬ ਦੀ, ਜਰਵਾਣੇ ਦੀ ਰੱਖਿਆ ਕਰਨ ਵਾਸਤੇ ਨਹੀਂ। ਇਹ ਵੀ ਬਾਦਸ਼ਾਹਾਂ ਦੇ, ਇਹਨਾਂ ਨੂੰ ਸ਼੍ਰੋਮਣੀ ਤਾਂ ਕਹਿੰਦੇ ਨੇ, ਸੁਭਾਅ ਇਹਨਾਂ ਦਾ ਇਹ ਹੈ, ਇਹ ਮੰਗਤੇ ਨਹੀਂ, ਇਹ ਬਾਦਸ਼ਾਹ ਨੇ ਤਖਤਾਂ ਤੇ ਬੈਠਣ ਵਾਲੇ, ਇਹਨਾਂ ਨੂੰ ਪਤਾ ਹੈ ਸਾਡੀ ਹੋਂਦ ਕੀ ਹੈ। ਪਰ ਇਹ ਪਤਾ ਕਦੋਂ ਲੱਗਾ? ਜਦੋਂ ਗੁਰੂ ਸਾਹਿਬ ਜੀ ਦਾ ਪਾਵਨ ਪ੍ਰਤਾਪ ਸਰਵਣ ਕੀਤਾ, ਜਦੋਂ ਗੁਰੂ ਕੀ ਹਜ਼ੂਰੀ ਗ੍ਰਹਿਣ ਕਰ ਲਈ, ਫਿਰ ਨਿਰਭਉ ਹੋ ਗਏ ਨੇ, ਡਰਦੇ ਨੀ ਕਿਸੇ ਪਾਸੋਂ, ਕੋਈ ਡਰਾ ਨਹੀਂ ਸਕਦਾ। ਕਾਰਨ ਕੀ ਹੈ?
ਤੇ ਇਹਨਾਂ ਦਾ ਬਾਪੂ ਜਿਹੜਾ ਨਿਰਭਉ ਕਿਉਂ ਹੋ ਗਏ ਨੇ, ਕਿਹੜੀ ਕਥਾ ਭਲਾ ਇਹਨਾਂ ਨੇ ਸੁਣੀ, ਭੈ ਤੋਂ ਰਹਿਤ ਕਿਉਂ ਨੇ, ਇਹ ਸ਼੍ਰੋਮਣੀ ਖਾਲਸੇ ਨੂੰ ਭੈ ਕੋਈ ਕਿਉਂ ਨਹੀਂ ਦੇ ਸਕਦਾ। ਉਹਦਾ ਕਾਰਨ ਹੈ ਕਿ ਸਾਡਾ ਬਾਪੂ ਸਾਨੂੰ ਇਹ ਨਹੀਂ ਕਹਿੰਦਾ ਵੀ ਤੇਰੀ ਗੱਲ ਤੇ ਕੋਈ ਚਪੇੜ ਮਾਰੇਗਾ ਤੇ ਦੂਸਰੀ ਅੱਗੇ ਕਰ ਦਈ। ਸਾਡੇ ਬਾਪੂ ਨੇ ਇਹ ਕਿਹਾ ਛਤਰੀ ਕੋ ਪੂਤ ਹੂੰ ਬਾਹਮਣ ਕੋ ਨਾਹੇ, ਨਾਲ ਬਚਨ ਕੀਤੇ ਨੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇਹ ਬਚਨ ਜਦੋਂ ਪੜ੍ਹੇ ਤੇ ਸੁਣੇ ਗੁਰੂ ਕੇ ਪੰਥ ਨੇ ਸੁਰਿੰਦਰ ਭਾਉ ਹੋ ਗਏ, ਡਰ ਕਿਸੇ ਦਾ ਮੰਨਦਾ ਹੀ ਨਹੀਂ। ਫਿਰ ਤੇ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਣਤ ਆਨ, ਭਾਈ ਕਿਸੇ ਨੂੰ ਭੈ ਦਿੰਦੇ ਨਹੀਂ, ਡਰਾਉਂਦੇ ਨਹੀਂ, ਪਰ ਕੋਈ ਮਤਾ ਇਹ ਸੋਚੇ ਕਿ ਕਿਸੇ ਦਾ ਭੈ ਮੰਨਦੇ ਨਹੀਂ ਹਾਂ, ਕਿਸੇ ਦਾ ਭੈ ਡਰ ਸਾਨੂੰ ਲੱਗਾ ਵੀ ਹੋਇਆ ਇਹ ਕੋਈ ਨਾ ਮੰਨੇ, ਇਹ ਸਮਝਣ ਦਾ ਕੋਈ ਭੁਲੇਖਾ ਨਾ ਪਾ ਲਵੇ ਕਿ ਇਹ ਡਰੇ ਹੋਏ ਨੇ, ਡਰਾਉਂਦੇ ਨਹੀਂ, ਨਾ ਡਰਦੇ ਹਾਂ, ਕਿਉਂ ਨਿਰਭਉ ਹੋ ਗਏ ਨੇ ਗੁਰੂ ਕੇ ਪਿਆਰੇ ਜੀ।
ਟੁੱਟ ਨਹੀਂ ਆਵੇ ਮੂਲ।
ਸੋ ਮਹਾਰਾਜ, ਸੋ ਸਿੱਖ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਇਹ ਜਿਹੜਾ ਤੁਸੀਂ ਨਿਰਭਉ ਫੁਣੇ ਦਾ ਖਜ਼ਾਨਾ ਬਖਸ਼ ਦਿੱਤਾ ਹੈ, ਜਿਹੜਾ ਇਹ ਨਾਮ ਰੂਪੀ ਖਜ਼ਾਨਾ ਬਖਸ਼ਿਆ, ਇਹਦੇ ਵਿੱਚ ਤੋਟਾ ਆ ਸਕਦਾ, ਕਦੀ ਘਾਟਾ ਪੈ ਜਾਵੇਗਾ? ਕਹਿੰਦੇ ਨਹੀਂ ਭਾਈ, ਤੋਟ ਨਾ ਆਵੇ ਮੂਲ, ਇਹਦੇ ਵਿੱਚ ਕਦੀ ਵਾਸਤੇ ਵੀ ਤੋਟਾ ਨਹੀਂ ਆਵੇਗਾ ਜੀ।
ਸੰਚਿਆ ਨਾਮ ਧਨ,
ਜਿਹੜਾ ਜੀ ਜਿਨ੍ਹਾਂ ਨੇ ਨਾਮ ਰੂਪੀ ਧਨ ਸੰਚਿਆ ਇਕੱਤਰ ਕੀਤਾ ਨਾ, ਇਕੱਠਾ ਕੀਤਾ, ਇਹਦੇ ਵਿੱਚ ਤੋਟਾ ਨਹੀਂ ਆ ਸਕਦਾ। ਸਾਰੇ ਹੀ ਧਨ ਜਿਹੜੇ ਨੇ ਉਹ ਪਾਈ ਤੋਟਾ ਹੋ ਸਕਦਾ, ਜ਼ਮੀਨ ਜਾਇਦਾਦ ਘੱਟ ਸਕਦੀ ਹੈ, ਮਾਇਆ ਪਦਾਰਥ ਘੱਟ ਸਕਦੇ ਹਨ, ਪਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਧਨ ਜਿਹੜਾ ਹੈ ਉਹ ਪਾਈ ਕਦੇ ਵਾਸਤੇ ਉਹਦੇ ਵਿੱਚ ਤੋਟਾ ਨਹੀਂ ਹੈ ਜੀ। ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਜਨ ਸੰਗਤ ਦੁਆਰਾ ਮਿਲਦਾ ਕਿੱਥੇ ਹੈ ਜੀ? ਇਹਦੀ ਕੋਈ ਹੱਟੀ ਦੱਸ ਦਵੋ, ਕੋਈ ਦੁਕਾਨ ਹੈ ਜਿੱਥੋਂ ਇਹ ਮਿਲ ਜਾਵੇ ਜਿਹਦੇ ਵਿੱਚ ਤੋਟਾ ਨਹੀਂ ਪੈਂਦਾ? ਕਹਿੰਦੇ ਹਾਂ ਭਾਈ, ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਹੈ ਨਾ, ਜਿਹੜੀ ਸਾਧ ਸੰਗਤ ਹੈ, ਸਾਧ ਸੰਗਤ ਰੂਪੀ ਹੱਟ ਤੋਂ ਜਾ ਕਰਕੇ ਪ੍ਰਾਪਤ ਹੁੰਦਾ। ਮਹਾਰਾਜ ਸੰਗਤ ਕਿਵੇਂ ਪ੍ਰਾਪਤ ਹੁੰਦੀ ਹੈ? ਕਹਿੰਦੇ ਪਾਈ ਹੈ ਵੱਡਾ ਪੁੰਨ, ਕਹਿੰਦੇ ਪਾਈ ਪੂਰਬਲੇ ਜਨਮਾਂ ਦੇ ਕੀਤੇ ਹੋਏ ਪੁੰਨਾਂ ਦੁਆਰਾ ਇਹ ਸੰਗਤ ਪ੍ਰਾਪਤ ਹੁੰਦੀ, ਐਵੇਂ ਉਹੀ ਕਿਸੇ ਨੂੰ ਪ੍ਰਾਪਤ ਨਹੀਂ ਹੋ ਜਾਂਦੀ, ਐਵੇਂ ਮੁਕਤ ਵਿੱਚ ਨਹੀਂ ਮਿਲ ਜਾਂਦੀ। ਸਤਿਗੁਰੂ ਸਾਹਿਬ ਜੀ ਕਿਰਪਾ, ਕਰਮ ਕਿਤੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮ ਕਿਤੇ ਮਹਾਰਾਜ ਜੀ ਨੂੰ ਪਾ ਜਾਣ ਤੇ ਤਾਂ ਇਹ ਗੁਰੂ ਕੀ ਪ੍ਰੇਮ ਵਾਲੀ ਸੰਗਤ ਪ੍ਰਾਪਤ ਹੁੰਦੀ ਹੈ, ਵਰਨਾ ਨਹੀਂ ਪ੍ਰਾਪਤ ਹੁੰਦੇ ਜੇ। ਮਹਾਰਾਜ ਜੀ ਉੱਥੇ ਫਿਰ ਕੀ ਹੁੰਦਾ ਹੈ, ਕੀ ਕਰ ਦਿੰਦੀ ਸੰਗਤ, ਕਿਵੇਂ ਵੱਧਦਾ ਜਾਂਦਾ ਹੈ? ਕਹਿੰਦੇ ਉਹ ਭਾਈ ਸੰਗਤ ਦਾ ਉਪਦੇਸ਼ ਹੀ ਇਹੋ ਪਰਮੇਸ਼ਰ ਦੇ ਪਿਆਰਿਆਂ ਦਾ, ਗੁਰੂ ਕਹਿ ਸਿੱਖਾ ਆਠ ਪਹਿਰ ਹਰ ਧਿਆਏ, ਅੱਠੇ ਪਹਿਰ ਹੀ ਉਹ ਪਰਮੇਸ਼ਰ ਵਾਹਿਗੁਰੂ ਨੂੰ ਉੱਠਦਾ ਬਹਿੰਦਾ ਸੌਂਦਾ ਜਾਗਦਾ ਹੀ ਧਿਆਉਂਦਾ ਰਿਹਾ ਕਰ।
ਜਸ ਨਿਤ ਸੋਨਾ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਜਸ ਨੂੰ ਕੀਰਤਨ ਦੁਆਰਾ ਕਥਾ ਦੁਆਰਾ ਨਿਤਾ ਪ੍ਰਤੀ ਸੁਣਨਾ ਕਰ, ਇਹ ਬਖਸ਼ਿਸ਼ ਗੁਰੂ ਕੀ ਪਿਆਰੀ ਸਾਧ ਸੰਗਤ ਕਰਦੀ ਹੈ ਇਹ। ਪਰ ਨਾਮ ਰੂਪੀ ਧਨ ਸੰਗਤ ਚੋਂ ਮਿਲਿਆ, ਸੰਗਤ ਨੇ ਇਹ ਸਿਖਾਇਆ, ਗੁਰੂ ਕਹਿ ਸਿੱਖਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਨਿਤਾ ਪ੍ਰਤੀ ਸੁਣਿਆ ਕਰ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਰਹਿਮਤ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਸਾਡੇ ਤੇ ਅੱਜ ਬਖਸ਼ਿਸ਼ ਕਰਕੇ, ਸੋ ਦਿਆਲਤਾ ਕਰਕੇ ਬਖਸ਼ਿਸ਼ ਕੀਤੀ ਹੈ ਜੀ। ਹੁਣ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਇਸ ਪਾਵਨ ਅਸਥਾਨ ਵਿਖੇ ਪ੍ਰਾਰੰਭ ਹੈ, ਆਓ ਉਸ ਵਿੱਚ ਜੋ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੀਏ, ਸਰਵਣ ਕਰੀਏ ਜੀ। ਧੰਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਭਗਤ ਭਗਤ ਕਬੀਰ ਜੀ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਸਿੱਖਾਂ ਅਰਦਾਸ ਕਰਨ ਦੀ ਜਾਚ ਦੱਸਦੇ ਹਨ। ਸੋ ਮਹਾਰਾਜ ਜੀ, ਜਿਵੇਂ ਆਪਾਂ ਹੁਕਮਨਾਮੇ ਸਾਹਿਬ ਜੀ ਦੀ ਕਥਾ ਚ ਸਰਵਣ ਕੀਤਾ, ਕਿਤੇ ਬੜੇ ਵੱਡੇ ਪੁੰਨ ਹੋਣ ਤਾਂ ਜਾ ਕਰਕੇ ਸੰਗਤ ਪ੍ਰਾਪਤ ਹੁੰਦੀ ਹੈ। ਮਨ ਬੜਾ ਉਦਾਸ ਹੋ ਗਿਆ, ਮੈਂ ਇੰਨੇ ਪੁੰਨਾਂ ਵਾਲਾ ਕਿੱਥੋਂ ਹੋ ਸਕਦਾ, ਮੈਂ ਤੇ ਕਰਮਾਂ ਦਾ ਮਾਰਿਆ ਹੋਇਆ ਹਾਂ ਅੱਗੇ। ਸੋ ਮਹਾਰਾਜ ਜੀ, ਮੇਰਾ ਕੋਈ ਭਲਾ ਹੋ ਜਾਵੇ, ਆ ਕਥਾ ਕੰਨਾਂ ਚ ਸਰਵਣ ਹੋਈ ਸੀ, ਪਰ ਮਹਾਰਾਜ ਜੀ ਚਿੱਤ ਬੜਾ ਉਦਾਸ ਹੋ ਗਿਆ ਹੈ, ਮੈਂ ਕਿਵੇਂ, ਮੇਰਾ ਵੀ ਭਲਾ ਗਰੀਬ ਦਾ ਹੋ ਸਕਦਾ, ਮੈਨੂੰ ਦੱਸੋ। ਤਾਂ ਭਗਤ ਕਬੀਰ ਜੀ ਨੇ ਸਾਡੀ ਬਾਂਹ ਫੜ ਲਈ, ਕਹਿਣ ਲੱਗੇ ਸਿੱਖਾ ਡੋਲ ਨਾ, ਆ ਤੈਨੂੰ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਅਰਦਾਸ ਕਰਨ ਦੀ ਜਾਚ ਦੱਸਦੇ ਹਾਂ। ਸੋ ਇਹ ਭਾਈ ਗੁਰੂ ਕੇ ਪਿਆਰੇ ਭਗਤ ਗੁਰੂ ਕੇ ਪਿਆਰੇ ਲਾਲ ਹੀ ਨੇ ਨਾ ਜਿਹੜੇ ਇਹ ਜੁਗਤੀ ਦੱਸ ਸਕਦੇ ਨੇ, ਦੂਸਰਾ ਕਿਵੇਂ ਦੱਸੇਗਾ। ਜਿਵੇਂ ਮਾਤਾ ਨੂੰ ਮਾਈ ਆਈ ਸੀ ਨਾ ਮੰਗਣ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪੁੱਤਰ ਦੀ ਦਾਤ, ਬਚਨ ਕੀਤੇ ਧੀਏ ਤੇਰੇ ਕਰਮਾਂ ਚ ਨਹੀਂ ਹੈ, ਚੰਗੇ ਵਕੀਲ ਮਿਲ ਗਏ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਬੜੀ ਉਦਾਸ ਸੀ ਮਾਈ। ਸੋ ਮਨ ਚ ਵਿਚਾਰ ਕਰਦੀ ਝੂਰਦੀ ਮੈਂ ਕਿੱਡੀ ਕਰਮਾਂ ਦੀ ਮਾਰੀ ਆ, ਮੈਨੂੰ ਕੁੱਝ ਮਿਲ ਹੀ ਨਹੀਂ ਸਕਦਾ ਗੁਰੂ ਕੇ ਦਰ ਤੋਂ। ਚੰਗੇ ਵਕੀਲ ਮਿਲ ਗਏ ਭਾਈ ਗੁਰਦਾਸ ਜੀ ਵਰਗੇ, ਕਹਿਣ ਲੱਗੇ ਧੀਏ ਡੋਲਦੀ ਕਿਉਂ ਹੈ, ਆ ਕਾਗਜ਼ ਤੇ ਪੈਨ ਲੈ ਕੇ ਜਾ, ਜਾ ਕੇ ਆਖੀ ਪਾਤਸ਼ਾਹ ਉੱਥੇ ਲਿਖਣ ਵਾਲਾ ਵੀ ਤੂੰ, ਇੱਥੇ ਲਿਖਣ ਵਾਲਾ ਵੀ ਤੂੰ ਮੇਰੇ ਮਾਲਕਾ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੇ, ਗੱਲ ਕੋਈ ਬਹੁਤੀ ਵੱਡੀ ਗਲਤ ਨਹੀਂ ਨਾ ਤੇਰੇ ਵਾਸਤੇ। ਸੋ ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਜਿਵੇਂ ਦਾਤ ਦਿੱਤੀ ਸੀ, ਇਵੇਂ ਮਨ ਤੇ ਡੋਲਿਆ ਹੋਇਆ ਨੂੰ ਭਗਤ ਕਬੀਰ ਜੀ ਨੇ ਬਾਹ ਫੜ ਕੇ ਆਖਿਆ, ਭਾਈਆ ਚਿੰਤਾ ਕਦਲੀ ਕਰਦਾ, ਆ ਤੈਨੂੰ ਦੱਸਦੇ ਆ, ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰ ਮਹਾਰਾਜ, ਦਰ ਮਾਦੇ ਠਾਡੇ ਦਰਬਾਰ, ਮਾਦੇ ਮਹਾਰਾਜ ਨਮਾਣੇ ਹੋ ਕਰਕੇ ਆਪ ਜੀ ਦੇ ਦਰ ਦਰਵਾਜੇ ਦੇ ਉੱਤੇ ਖਲੋਤੇ ਹੋਏ ਹਾਂ। ਸੋ ਬਹੁਤੇ ਨਮਾਣੇ ਹੋਏ ਹਾਂ, ਆਪ ਜੀ ਦੇ ਦਰ ਦਰਬਾਰ ਤੇ ਦਰਵਾਜੇ ਤੇ ਖਲੋਤੇ ਹਾਂ ਜੀ। ਕਹਿੰਦੇ ਮਹਾਰਾਜ ਪੁੱਛ ਲੈਣ ਕਿ ਭਾਈ ਕੌਣ ਹੈ ਤੂੰ, ਸਾਡੇ ਦਰਵਾਜੇ ਤੇ ਖਲੋ ਕੇ ਸਾਨੂੰ ਆਵਾਜ਼ਾਂ ਮਾਰਦਾ, ਕੀ ਕਾਰਨ ਕੀ ਕੰਮ ਆਇਆ। ਆਪਾਂ ਕਿਸੇ ਨੂੰ ਆਵਾਜ਼ ਦਈਏ ਵੱਡੇ ਸ਼ਾਹੂਕਾਰ ਨੂੰ ਕਿ ਸ਼ਾਹੂਕਾਰ ਜੀ, ਸ਼ਾਹ ਜੀ ਤੁਹਾਡੇ ਦਰਵਾਜੇ ਤੇ ਖਲੋਤੇ, ਤੇ ਉਹ ਅਗਲਾ ਪੁੱਛ ਹੀ ਲੈਂਦਾ, ਭਾਉ ਕੰਮ ਕੀ ਹੈ ਤੈਨੂੰ, ਕੌਣ ਹੈ, ਕਾਹਦੇ ਵਾਸਤੇ ਆਇਆ ਹੈ। ਕਹਿੰਦੇ ਮਹਾਰਾਜ ਅੱਗੇ ਬੇਨਤੀ ਕਰ, ਮਹਾਰਾਜ ਮੈਂ ਤੁਹਾਡੇ ਦਰ ਦਰਵਾਜੇ ਤੇ ਖਲੋਤਾ, ਜੇ ਪੁੱਛਣਗੇ ਨਾ ਕਿਵੇਂ ਆਇਆ, ਕੀ ਕਰਾਉਣਾ ਚਾਹੁੰਦਾ ਸਾਡੇ ਕੋਲੋਂ, ਤੇ ਬੇਨਤੀ ਕਰੀ ਤੁਝ ਬਿਨ ਸੁਰਤ ਕਰੈ ਕੋ ਮੇਰੀ। ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਸਾਡੀ ਕੋਈ ਸੁਰਤ ਸੰਭਾਲ ਕਰ ਨਹੀਂ ਸਕਦਾ, ਸਾਡੀ ਤਰਫਦਾਰੀ ਮਹਾਰਾਜ ਭਲਾ ਕੌਣ ਕਰੇਗਾ, ਕੌਣ ਸਾਡੀ ਸੰਭਾਲ ਕਰੇਗਾ, ਤਾਂ ਆਏ ਆ ਇਸ ਦਰ ਤੇ ਆਣ ਕਰਕੇ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਇਹ ਬੇਨਤੀ ਕਰਨ ਆਏ, ਆਪ ਜੀ ਤੋਂ ਬਿਨਾਂ ਸਾਡਾ ਕੌਣ ਹੈ, ਕਿਰਪਾਲੂ ਜੀ ਕੌਣ ਹੈ, ਜੇ ਆਪ ਜੀ ਬਖਸ਼ਿਸ਼ ਨਾ ਕਰਦੇ, ਜੇ ਆਪ ਜੀ ਰਹਿਮਤ ਨਾ ਕਰਦੇ, ਇਹ ਪਾਵਨ ਸਰੋਵਰ ਆਪ ਜੀ ਨਾ ਲਾਉਂਦੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਮੰਨ ਕਰਕੇ, ਤੇ ਸਾਡਾ ਭਲਾ ਭਲਾ ਕਿਵੇਂ ਹੋਣਾ ਸੀ, ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਾਸੀ ਕਿੰਨੇ ਕਹਿਣਾ ਸੀ, ਮਹਾਰਾਜ ਇਹ ਆਪ ਜੀ ਦੀ ਬਖਸ਼ਿਸ਼ ਹੈ ਨਾ। ਸੋ ਜਿੱਥੇ ਵੀ ਜਾਣੇ ਦੁਨੀਆਂ ਦੇ ਲੋਕ ਜਿਹੜੇ ਅੰਮ੍ਰਿਤਸਰ ਸਾਹਿਬ ਚ ਵਸਣ ਵਾਲੇ ਨੇ, ਬੜਾ ਮਾਣ ਤੇ ਸਤਿਕਾਰ ਦਿੰਦੇ ਨੇ, ਇਹ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ, ਗੁਰਦੇਵ ਆਪ ਜੀ ਦੀ ਕਿਰਪਾ ਹੈ, ਤੁਹਾਡੇ ਬੜਾ ਭਲਾ ਸਾਡੀ ਸੁਰਤ ਸੰਭਾਲ ਕੌਣ ਕਰ ਸਕਦਾ, ਕੋਈ ਨਹੀਂ ਹੈ ਸੰਸਾਰ ਦੇ ਵਿੱਚ। ਇਸ ਕਰਕੇ ਮਹਾਰਾਜ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਹਾਂ ਜੀ।
ਦਰਸ਼ਨ ਦੀਜਾ ਖੋਲ ਕਵਾਰ।
ਹਾਂ ਭਾਈ ਕੀ ਚਾਹੁੰਦਾ ਹੈ ਦੱਸ, ਠੀਕ ਹੈ ਤੇਰੀ ਗੱਲ ਮੰਨ ਲਈ, ਹੋਰ ਮਹਾਰਾਜ ਜੀ ਕਿਰਪਾ ਕਰੋ, ਜਿੱਥੇ ਆਪ ਜੀ ਨੇ ਰਹਿਮਤ ਕੀਤੀ ਹੈ, ਜਿੱਥੇ ਆਪ ਜੀ ਨੇ ਦਿਆਲਤਾ ਕੀਤੀ, ਆਪਣੇ ਦਰਵਾਜੇ ਤੇ ਲਿਆ ਕਰਕੇ ਖਿਲਾਰ ਲਿਆ ਹੈ, ਹੁਣ ਕਿਰਪਾ ਕਰੋ, ਰਹਿਮਤ ਕਰੋ, ਦਰਸ਼ਨ ਦੀਜਾ ਖੋਲ ਕਵਾਰ, ਸਾਡੇ ਆਸਾ ਤੇ ਅੰਦੇਸ਼ਾ ਰੂਪੀ ਜਿਹੜੇ ਪੱਟ ਜੁੜੇ ਹੋਏ ਨੇ ਨਾ, ਇਹਨਾਂ ਨੂੰ ਖੋਲ ਕਰਕੇ ਹਿਰਦੇ ਰੂਪੀ ਘਰ ਵਿੱਚ ਆਣ ਕਰਕੇ ਆਪ ਜੀ ਦਰਸ਼ਨ ਦੇ ਦਵੋ, ਕਿਰਪਾ ਕਰੋ, ਇਹ ਪਾਵਨ ਕਵਾੜ ਸਾਡੇ ਖੋਲ ਕਰਕੇ ਸਾਨੂੰ ਦਰਸ਼ਨ ਦੇਵੋ ਜੀ। ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਭਾਈ ਭਲਾ ਮੈਂ ਕਾਹਦੇ ਲਈ ਕਰਾਂ, ਕਿਉਂ ਕਰਾਂ, ਮਹਾਰਾਜ ਬੇਨਤੀ ਤੁਹਾਡੇ ਅੱਗੇ ਤਾਂ ਕਰਦੇ, ਤੁਸੀਂ ਤੁਮ ਧਨ ਧਨੀ ਉਦਾਰ ਤਿਆਗੀ। ਮਹਾਰਾਜ ਜੀ ਤੁਸੀਂ ਧਨੀ ਹੋ, ਨਾਮ ਰੂਪੀ ਧਨ ਦੀ ਦਾਤ ਦੇਣ ਵਾਲੇ ਹੋ, ਤੇ ਭਾਈ ਜਿਹੜਾ ਧਨੀ ਮਨੁੱਖ ਹੁੰਦਾ ਏ ਉਹ ਸੂਮਵੀ ਹੁੰਦਾ, ਉਹ ਜਸੂਮਪਣਾ ਬੜਾ ਹੁੰਦਾ ਏ, ਉਹ ਇੱਕ ਵੀ ਦੀਵਾਨੀ ਗਵਾਉਣਾ ਨਹੀਂ ਚਾਹੁੰਦਾ, ਸਾਰੀ ਦਿਹਾੜੀ ਇਸੇ ਹਿਸਾਬ ਚ ਲੱਗਾ ਰਹਿੰਦਾ ਏ, ਕਿੰਨੇ ਆਏ ਤੇ ਕਿੰਨੇ ਗਏ। ਪਰ ਮਹਾਰਾਜ ਤੁਹਾਡੇ ਅੱਗੇ ਬੇਨਤੀ ਤਾਂ ਕਰਨ ਆਏ ਆ, ਤੁਸੀਂ ਧਨੀ ਵੀ ਹੋ, ਨਾਮ ਰੂਪੀ ਧਨ ਦੇਣ ਵਾਲੇ ਹੋ, ਚਾਰ ਪਦਾਰਥਾਂ ਰੂਪੀ ਧਨ, ਧਰਮ ਅਰਥ ਕਾਮ ਰੂਪ ਕਾਮ ਮੋਖ, ਇਹ ਜਿਹੜੇ ਧਨ ਹਨ ਇਹਨਾਂ ਨੂੰ ਦੇਣ ਵਾਲੇ ਹੋ। ਆਪ ਜੀ ਦੀ ਬਾਣੀ ਪੜਿਆ ਤੇ ਸੁਣਿਆ, ਚਾਰ ਪਦਾਰਥ ਜੇ ਕੋਈ ਮੰਗ ਹੈ ਸਾਧ ਜਣਾ ਕੀ ਸੇਵਾ ਲੱਗ। ਆਪ ਜੀ ਦੀ ਪਿਆਰੀ ਸਾਧ ਸੰਗਤ ਕਾਮ ਧਿਰ ਰੂਪੀ ਗਊ ਚੋਂ ਹੀ ਚਾਰ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਪਰ ਮਹਾਰਾਜ ਬੇਨਤੀਆਂ ਤੇ ਤਾਂ ਕਰਦੇ, ਤੁਸੀਂ ਉਦਾਰ ਦਾਤੇ ਵੀ ਹੋ, ਤੁਸੀਂ ਸੂਮ ਨਹੀਂ, ਤੁਸੀਂ ਕੱਲੇ ਧਨੀ ਨਹੀਂ ਹੋ, ਤੁਸੀਂ ਉਦਾਰ ਦਾਤੇ ਵੀ ਹੋ, ਫਿਰ ਤਿਆਗੀ ਵੀ ਹੋ ਪਾਤਸ਼ਾਹ, ਆਪ ਜੀ ਤਿਆਗ ਕਰਨ ਵਾਲੇ ਹੋ, ਆਪ ਜੀ ਦਾਨ ਦੇਣ ਤੇ ਆਏ, ਐਸੇ ਉਦਾਰ ਦਾਤੇ ਹੋ, ਐਸੇ ਖੁਲਦਲੇ ਤਿਆਗੀ ਦਾਨੀ ਆਪ ਜੀ, दान करन ते आए सरबंसी लटा दिता साडे तो सरबंसी कलगीधर पिता जी वड्डे वड्डे पीर रहबर वड्डे वड्डे महाराज चक्रवर्ती बादशाह दशरथ वर्गे पुत्रां दे वजोग विच रोंदे फिरदे अपने महला तों डिग करके मर गए पर धन सतगुरु कलगीधर प्रीतम जी आप जी बख्शिश करन ते आए रहमत करन ते आए आप जी ने सरबंस ही माता पिता समेत अपने साहबजादियां ते साडे तों लुटा के आख्या इन पुत्रन के सीस पर वार दिए सतचार महाराज एडे वड्डे आप जी दाते तां बेनती करन वास्ते आए एवें नहीं आ गए जी कौन हो तुम तन तनी उदार त्यागी सो महाराज आप जी ऐसा त्याग करन वाले हो जे महाराज ए श्रेष्ठ जस जेड़ा ना असि कन्ना नाल सुन के आए एवें ओई नहीं आ गए आप जी दे दर ते ओवें ही आन करके इत्थे पुकार कीती है ए सारा ही जस आप जी दा नाम रूपी जस असि सरवण कीता है आप जी दी ए महिमा सुनी है पातशाह जी तां आए हां आप जी ने ऐसी कृपा करन वाले हो जे बेनती करी भगत कबीर जी कहिंदे महाराज बेनती करी गुरु कै सिखा आखी महाराज मांगो काहे रंक सब देखो महाराज किहदे कोलों मंगा जाके सारे भिखारी ने सारे दे सारे जिवें एक गुरु का सिख भाई सैदा घिओ नाम करके गुरु के इतिहास च आउंदा है उहदे मन च विचार आई कि सतगुरु साहिब जी गुरु नानक देव महाराज रोज रावी ते इशनान करन जांदे ने शायद सतगुरु साहिब जी सारियां दातां वरण देव ते पासों लै करके आउंदे हन सूरज प्रकाश च इह पावन कथा आउंदी है मन च विचार कीती मैं वी क्यों ना सवेरे जा करके उत्थे दर्शन करके आवां जिस समय जाण लगा वेख्या कि कोई गुरु के दरबार करतारपुर साहिब विखे झाड़ू देंदा फिरदा है अमृत वेले पुछिया कौन कहिंदे जी मैं वरण देवता कहन लगे तू इत्थे की करना है कहिंदे गुरु साहिब जी पासों दाता लैण वास्ते आउंदा ते बेनती करदा है कि मेरे आण करके दर्शन जरूर मैनूं हर रोज अमृत वेले दिया जे भाई साहदा क्यों कहन लगा भाई सिखा मैं ते चलिया सां तेरे कोल पर तू वी इत्थे ही आण करके मंगी जाना फिर इत्थों ही मंगदे आ महाराज किहदे कोल जाके मंगीए मांगो काहे रंक सब देखो सारे महाराज भिखारी दिसदे हन सारे तेरे दर दे मंगते हन होर किथे जाइए जे महाराज तुहाडे पासों मेरा नस्तारा हो सकदा है होर कितों थां तों जा करके साडा नस्तारा नहीं है जी महाराज पुछ लैण गुरु कै सिखा एवें ना गल्लां मारी जा कोई गवाही दे मैं किसे ते कोई दात नहीं दित्ती मैं किसे ते कुछ नहीं कीता मैनूं दासां किथे किहदे ते पड़ा मैं बख्शिश कीती है महाराज है ते बहुत ज्यादे पर कुछ कदा नाम लै करके दसदे हां भगत जयदेव जी जिन्हां दी कथा आउंदी जिहड़े मर चुके सन मोया होयां दी अर्थी लै करके शमशान भूमिका च गए सो जिहड़ी धर्म पत्नी सी भगत जयदेव जी दी उह सती होण वास्ते नाल तैयार होई बड़े सुंदर वस्त्र पहने सती होण लगी आ अपने पति दे नाल सो जांदे होए मन च विचार कीती भगत नामदेव जी परमेश्वर दे प्यारे भगती करदे सन कहिण लगी इन्हां दे दर्शन ही कर जावां परमेश्वर दे प्यारियां दे जाके मत्था टेकिया भगती समाधी च बैठे हुए सन जिस समय चरणा ते नमस्कार कीती अखां खुल्लियां बड़ा सुंदर पहरावा वेख करके सतियां वाला बचन कीते कहन लगे सदा सुहागण हो सदा सुहागण बीबी कहन लगी कहिंदी जाओ मेरे पति दी अर्थी चुके इत्थे लै आओ परमेश्वर दे प्यारे भगतां ने मैनूं वर दे दित्ता सदा सुहागण दा मेरा पति इह हुण चढ़ाई नहीं कर सकदा आपे उहदे च जान पा के देणगे लै के अर्थी आ गए कोल भगत नामदेव जी ने विचार कीती कादे लई बोलना चाहीदा सी नहीं सी बोलना चाहीदा चुप करके बैठे रहिंदे चंगा सी आ नवां ही पंगा सेड़ बैठे हां सारी संगत ने बेनती कीती उस समय बचन कीते ने पावन गुरबाणी जो अंगत हन मैं बौरी मेरा राम पतार रच रच ताको करो श्रृंगार भले निंदो भले निंदो भले निंदो लोग मन तन राम प्यारे जोग ये बचन कह करके ये पावन शब्द उच्चारण करके जयदेव जी दे विच प्राण बख्शे फिर ओ भाई ऐसी भगती वाले होए ਜਿਨ੍ਹਾਂ ਨੂੰ ਆਪਾਂ ਪੜ੍ਹਦੇ ਜੈਦੇਵ ਤਿਆਗੀ ਅਹਮੇਵ ਅਹੰਕਾਰ ਹੀ ਸਾਰਾ ਤਿਆਗ ਦਿੱਤਾ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋ ਗਏ ਮਹਾਰਾਜ, ਉਹਨਾਂ ਤੇ ਵੀ ਆਪ ਜੀ ਨੇ ਬਖਸ਼ਿਸ਼ ਕੀਤੀ। ਫਿਰ ਜੈਦੇਵ ਨਾਮਾ ਭਗਤ ਨਾਮਦੇਵ ਜੀ ਦੇਵੜਾ ਫੇਰਨਾ, ਫਿਰ ਇਸੇ ਤਰੀਕੇ ਦੇ ਨਾਲ ਦੁੱਧ ਛਕਣਾ, ਫਿਰ ਇਸੇ ਤਰੀਕੇ ਦੇ ਨਾਲ ਛੰਨ ਬੰਨਣੀ। ਸੋ ਐਸੀਆਂ ਵੱਡੀਆਂ ਬਖਸ਼ਿਸ਼ਾਂ ਕਰਨ ਵਾਲੇ ਆਪ ਜੀ ਨੇ ਭਗਤ ਨਾਮਦੇਵ ਜੀ ਤੇ ਵੀ ਬਖਸ਼ਿਸ਼ ਕੀਤੀ ਹੈ ਜੀ। ਜੈਦੇਵ ਜਿਹੜਾ ਦਰਿਦਰੀ, ਸੋ ਜੈਦੇਵ ਨਾਮਾ ਬਿਪ ਸੁਦਾਮਾ, ਬ੍ਰਾਹਮਣ ਸੁਦਾਮਾ ਜਿਹੜਾ ਸੀ ਜਿਹਤੇ ਦਲਿੱਦਰ ਪਿਆ ਹੋਇਆ ਸੀ, ਦਵਾਰਕਾ ਜਾ ਕਰਕੇ ਜਿਸ ਸਮੇਂ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਉਹਦਾ ਦਰਿਦਰ ਦੂਰ ਕੀਤਾ। ਮਹਾਰਾਜ ਕਿੰਨੇ ਅਕਾਲ ਪੁਰਖ ਵਾਹਿਗੁਰੂ ਗਿਣਤੀ ਕਰੀਏ ਜੀ। ਉਹਨਾਂ ਸਾਰਿਆਂ ਦੇ ਉੱਤੇ ਆਪ ਜੀ ਦੀ ਪਾਰਾਵਾਰ ਅਕਾਲ ਪੁਰਖ ਵਾਹਿਗੁਰੂ ਪਾਰਾਵਾਰ ਤੋਂ ਰਹਿਤ ਪਾਤਸ਼ਾਹ ਜੀ ਅਪਾਰ ਕਿਰਪਾ ਕੀਤੀ ਹੈ ਤੁਸੀਂ।
ਕਬੀਰ ਤੁਮ ਸਮਰਥ ਦਾਤੇ,
ਕਬੀਰ ਜੀ ਕਹਿੰਦੇ ਭਾਈ ਸਿੱਖਾ ਇਹ ਬੇਨਤੀ ਕਰੀ ਮਹਾਰਾਜ ਤੁਸੀਂ ਸਮਰੱਥ ਹੋ, ਸਰਬ ਕਲਾ ਸੰਪੂਰਨ ਹੋ, ਦਾਤੇ ਦਾਨੀ ਹੋ ਜੇ, ਚੌਵੇਂ ਪਦਾਰਥ ਦਿੰਦਿਆਂ ਹੋਇਆਂ ਬਾਰ ਦੇਰੀ ਨਹੀਂ ਲਾਉਂਦੇ ਤੁਸੀਂ, ਬਹੁਤਾ ਸਮਾਂ ਤੁਹਾਨੂੰ ਨਹੀਂ ਲੱਗਦਾ। ਤੁਹਾਡੇ ਮਹਾਰਾਜ ਅੱਗੇ ਇਹ ਪਦਾਰਥ ਕੀ ਹਨ? ਜਿਵੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਥਾ ਚ ਬਚਨ ਕਰਦੇ, ਗੁਰਸਿੱਖਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋ ਜੇ ਮੰਗਣਾ ਹੈ ਤੇ ਨਾਮ ਦੀ ਦਾਤ ਮੰਗਿਆ ਕਰ, ਨਾਮ ਦੀ ਦਾਤ। ਕਹਿੰਦੇ ਕਈ ਸਿੰਘ ਕਹਿੰਦੇ ਜੀ ਨਾਮ ਦੀ ਦਾਤ ਮੰਗ ਲਵਾਂਗੇ ਧਨ ਦੌਲਤ, ਕਹਿੰਦੇ ਭਾਈ ਧਨ ਪਰਮੇਸ਼ਰ ਵਾਹਿਗੁਰੂ ਦੇ ਪਦਾਰਥ ਖੱਬੇ ਹੱਥ ਦੀ ਖੇਡ ਵੀ ਨਹੀਂ, ਖੱਬੇ ਹੱਥ ਦੀ ਵੀ ਨਾਮ ਮੰਗ, ਨਾਮ ਦੀ ਦਾਤ ਮੰਗ, ਗੁਰਸਿੱਖੀ ਜੀਵਨ ਮੰਗ, ਸਤਿਗੁਰੂ ਸਾਹਿਬ ਜੀ ਤੁੱਠ ਕਰਕੇ ਜੇ ਇਹ ਦੇ ਦੇਣਗੇ ਤੇ ਇਹ ਸਾਰੇ ਪਦਾਰਥ ਪਰਮੇਸ਼ਰ ਦੇ ਪਿਆਰਿਆਂ ਦੇ ਮਗਰ ਮਗਰ ਤੁਰੇ ਫਿਰਦੇ ਨੇ, ਮਗਰ ਮਗਰ ਕਿਵੇਂ ਜੀ? ਕੋਈ ਸਾਨੂੰ ਪ੍ਰਮਾਣ ਦੇ ਕੇ ਸਮਝਾਓ ਤਾਂ ਪਾਵਨ ਗੁਰਬਾਣੀ ਦਾ ਫਰਮਾਨ ਹੈ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਿਵੇਂ ਪਾਈ ਸੋ ਪਿਆ ਹੋਇਆ ਬੇਰ ਹੱਥ ਦੀ ਤਲੀ ਦੇ ਉੱਤੇ, ਭਾਵੇਂ ਉਹਨੂੰ ਮੀਟ ਕਰਕੇ ਲੁਕਾ ਲਵੋ ਮੁੱਠ ਮੀਟ ਕਰਕੇ ਤੇ ਭਾਵੇਂ ਖੋਲ ਕਰਕੇ ਵਿਖਾਲ ਦੇਵੋ, ਇਵੇਂ ਨੌ ਨਿਧੀਆਂ ਤੇ 18 ਸਿੱਧੀਆਂ ਗੁਰੂ ਕੇ ਪਿਆਰਿਆਂ ਦੇ ਸਤਿਗੁਰੂ ਸਾਹਿਬ ਜੀ ਤਲੀ ਉੱਤੇ ਰੱਖ ਕੇ ਵਿਖਾਲ ਦਿੰਦੇ ਨੇ। ਲੈ ਭਾਈ ਸਿੱਖਾ ਜੇ ਵਰਤਾਰਾ ਵਰਤਾਉਣਾ ਵਰਤਾਈ ਜਾਵੀ, ਜੇ ਲੁਕਾ ਕੇ ਰੱਖਣੀ ਹੈ ਲੁਕਾ ਕੇ ਰੱਖ ਲਵੀ, ਇਹ ਬਖਸ਼ ਸਤਿਗੁਰੂ ਸਾਹਿਬ ਜੀ ਕਰਨ ਵਾਲੇ ਨੇ। ਉਹ ਸਤਿਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰੀਏ ਮਹਾਰਾਜ ਨਾਮ ਦੀ ਦਾਤ ਬਖਸ਼ੋ, ਆਪ ਤੇ ਚਾਰ ਪਦਾਰਥ ਦੇਣ ਲੱਗੇ ਵੀ ਵਾਰ ਨਹੀਂ ਲਾਉਂਦੇ, ਕਿਰਪਾ ਕਰੋ ਸਾਡੇ ਤੇ ਬਖਸ਼ਿਸ਼ ਕਰੋ। ਇਹ ਪਾਵਨ ਪਵਿੱਤਰ ਵਿਚਾਰ ਸਤਿਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਦੁਆਰਾ ਤੇ ਆਪ ਜੀ ਨੇ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਵਿਚਾਰ ਸਰਵਣ ਕੀਤੀ ਹੈ, ਗੁਰੂ ਕੀ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਅਗਾਹ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਿੰਨ ਪਾਉ ਕਿਰਪਾ ਭਈ ਹੈ ਅਪਾਰ, ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇ ਤੁਨਾ ਬਾਰ।